ਓਂਕਾਰਾ ਸਤਿਗੁਰੂ ਜੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗੁਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਹ ਫਕੀਰ ਹੈ ਆਪ ਖੁਦਾਏ ਬਿਨੈ ਸੁਣੀ ਤਿੰਨ ਦਿਉ ਜਿਵਾਏ ਨਉ ਸੁਣ ਕੈ ਬਿਸਮਾਦੇ ਸਭ ਹੈ ਦਰਸ਼ਨ ਕਰਨ ਉਦਤ ਪਾ ਤਬ ਹੀ ਇਹ ਫਕੀਰ ਹੈ ਆਪ ਖੁਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਵਿੱਚ ਜੁੜ ਬੈਠੇ ਸਤਿਗੁਰ ਜੀ ਜਨੋ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਚਰਨਾਂ 'ਚ ਬੈਠ ਕੇ ਰੱਬੀ ਬਾਣੀ ਔਰ ਗੁਰੂ ਕੀ ਕਥਾ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਜਿਵੇਂ ਆਪ ਜੀ ਨੇ ਪਿੱਛੇ ਇਤਿਹਾਸ ਦੀ ਲੜੀ ਨੂੰ ਸਰਵਣ ਕੀਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਿੱਲੀ ਵਿਖੇ ਗਏ ਹਨ। ਉੱਥੇ ਜਾ ਕੇ ਮਹਾਰਾਜ ਨੇ ਇੱਕ ਬਾਗ ਦੇ ਵਿੱਚ ਡੇਰਾ ਕੀਤਾ ਹੈ। ਉੱਥੇ ਉੱਥੇ ਕੀ ਵੇਖਿਆ ਹੈ ਕਿ ਬਾਗ ਦੇ ਵਿੱਚ ਇੱਕ ਮਹਾਵਤ ਦਾ ਹਾਥੀ ਜਿਹੜਾ ਹੈ ਉਹ ਮਰਿਆ ਪਿਆ। ਮਹਾਵਤ ਨੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਕੀਰ ਜਾਣ ਕੇ ਕਿ ਤੁਸੀਂ ਕਿਰਪਾ ਕਰੋ, ਮਿਹਰ ਕਰੋ, ਮੇਰੀ ਰੋਜੀ ਰੋਟੀ ਦਾ ਸਾਧਨ ਕੇਵਲ ਇਹ ਹਾਥੀ ਹਾਥੀ ਹੁਣ ਮਰ ਗਿਆ ਹੈ ਤੇ ਮੇਰੀ ਰੋਜੀ ਰੋਟੀ ਜਾਂਦੀ ਰਹੇਗੀ। ਜਿਵੇਂ ਉਸਨੇ ਫਕੀਰ ਜਾਣ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਮਾਰਨ ਵਾਲਾ ਤੇ ਜੀਵਾਲਣ ਵਾਲਾ ਉਹ ਆਪ ਪਰਮਾਤਮਾ ਹੈ। ਉਹ ਬਾਰ ਬਾਰ ਬੇਨਤੀਆਂ ਕਰਦਾ ਹੈ ਕਿ ਤੁਸੀਂ ਮੇਰੇ ਹਾਥੀ ਨੂੰ ਜਵਾਲ ਦਓ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਜੋ ਜਵਾਬਤ ਮਾਰਤ ਹੈ ਸੋ ਵਾਹਿਗੁਰੂ ਇੱਕ ਅਵਰ ਨਾ ਹੋ। ਮਹਾਰਾਜ ਨੇ ਆਖਿਆ ਸੀ ਕਿ ਵਾਹਿਗੁਰੂ ਅਕਾਲ ਪੁਰਖ ਹੈ, ਸਾਰਾ ਕੁਛ ਕਰਨ ਵਾਲਾ, ਹੋਰ ਕੋਈ ਨਹੀਂ ਹੈ। ਸੋ ਇਸ ਪ੍ਰਕਾਰ ਮਹਾਰਾਜ ਨੇ ਆਪਣੇ ਉੱਤੇ ਗੱਲ ਨਹੀਂ ਲਿਆਂਦੀ ਸੀ। ਜਿਵੇਂ ਮਰਦਾਨੇ ਨੂੰ ਆਖਿਆ ਸੀ ਮਰਦਾਨਿਆਂ ਜਾਂ ਪਾਣੀ ਦਾ ਘੜਾ ਲਿਆ, ਸੋ ਕਹਿੰਦੇ ਨੇ ਉੱਥੇ ਪਾਣੀ ਦਾ ਘੜਾ ਲਿਆਂਦਾ ਗਿਆ। ਮਰਦਾਨੇ ਨੇ ਸਤਨਾਮ ਵਾਹਿਗੁਰੂ ਕਹਿ ਕੇ ਉਸ ਘੜੇ ਦੇ ਪਾਣੀ ਦਾ ਛੱਟਾ ਹਾਥੀ ਉੱਤੇ ਮਾਰਿਆ ਸੀ ਗੁਰੂ ਜੀ ਦੇ ਪ੍ਰਮਾਣ ਦੇ ਮੁਤਾਬਕ। ਤੇ ਕਹਿੰਦੇ ਨੇ ਜਿਉਂ ਹੀ ਹਾਥੀ ਦੇ ਉੱਤੇ ਪਾਣੀ ਦਾ ਛੱਟਾ ਵੱਜਾ, ਮਰਦਾਨੇ ਨੇ ਸਤਨਾਮ ਵਾਹਿਗੁਰੂ ਕਹਿ ਕੇ ਪਾਣੀ ਦਾ ਛੱਟਾ ਮਾਰਿਆ ਤੇ ਹਾਥੀ ਜੀਵਤ ਹੋ ਗਿਆ। ਤੇ ਮਹਾਰਾਜ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਜੀਵਤ ਕੀਤਾ, ਮਹਾਰਾਜ ਨੇ ਆਖਿਆ ਸੀ ਵਾਹਿਗੁਰੂ ਇੱਕ ਅਵਰ ਨਾ ਹੋ, ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸੋ ਇਸ ਪ੍ਰਕਾਰ ਕਹਿੰਦੇ ਨੇ ਫਿਰ ਮਹਾਰਾਜ ਨੇ ਹਾਥੀ ਜੀਵਤ ਕੀਤਾ। ਸੋ ਬਾਰ ਬਾਰ ਹਾਥੀ ਵਾਨ ਮਹਾਰਾਜ ਨੂੰ ਵੰਦਨਾ ਕਰਦਾ ਹੈ ਔਰ ਉੱਥੇ ਨੇੜੇ ਜੋ ਹੋਰ ਵੀ ਪ੍ਰਾਣੀ ਸਨ ਉਹ ਮਹਾਰਾਜ ਨੂੰ ਵੰਦਨਾ ਕਰਦੇ ਹਨ। ਸੋ ਆਓ ਅੱਗੇ ਇਤਿਹਾਸ ਦੀ ਲੜੀ ਨੂੰ ਤੋਰੀਏ ਕਿ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਪਰਮਾਤਮਾ ਦਾ ਰੂਪ ਜਾਣਦੇ ਹਨ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਫਕੀਰ ਹੈ ਆਪ ਖੁਦਾਏ। ਸੋ ਹਾਥੀਵਾਨ ਕਹਿੰਦਾ ਹੈ ਕਿ ਇਹ ਜਿਹੜਾ ਫਕੀਰ ਹੈ ਜਿਸਨੇ ਮੇਰਾ ਹਾਥੀ ਜੀਵਿਤ ਕੀਤਾ ਹੈ ਇਹ ਆਪ ਖੁਦਾ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ। ਬਿਨੈ ਸੁਣੀ ਤਿੰਨ ਦਿਉ ਜਿਵਾਏ। ਇਹਨਾਂ ਨੇ ਮੇਰੀ ਬੇਨਤੀ ਸੁਣੀ ਤੇ ਮੇਰੇ ਹਾਥੀ ਨੂੰ ਇਹਨਾਂ ਨੇ ਜੀਵਿਤ ਕਰ ਦਿੱਤਾ ਹੈ। ਇਉਂ ਸੁਣ ਕੇ ਬਿਸਮਾਦੇ ਸਭ ਹੈ। ਜਿਹੜਾ ਜਿਹੜਾ ਵੀ ਸੁਣਦਾ ਹੈ ਇਸ ਤਰ੍ਹਾਂ ਉਹ ਬੜਾ ਹੈਰਾਨ ਹੁੰਦਾ ਹੈ ਕਿ ਇਹਨਾਂ ਨੇ ਇਸ ਹਾਥੀਵਾਨ ਦੇ ਹਾਥੀ ਨੂੰ ਜੀਵਿਤ ਕੀਤਾ ਤੇ ਸਾਰੇ ਅਚਰਜ ਹੁੰਦੇ ਹਨ। ਦਰਸ਼ਨ ਕਰਨ ਉਚਿਤ ਪਾਤਵ ਹੈ। ਫਿਰ ਕਹਿੰਦੇ ਨੇ ਦਰਸ਼ਨ ਕਰਨ ਵਾਸਤੇ ਸਾਰੇ ਇਕੱਠੇ ਹੋ ਕੇ ਆਏ ਹਨ ਕਿ ਆਓ ਐਸੇ ਫਕੀਰ ਦੇ ਦਰਸ਼ਨ ਕਰੀਏ ਜਿਸ ਫਕੀਰ ਨੇ ਮਰੇ ਹੋਏ ਹਾਥੀ ਨੂੰ ਜੀਵਿਤ ਕੀਤਾ ਹੈ।
ਬਾਜੀ ਸੰਗ ਲਈਏ ਪਾਤਸ਼ਾਹ।
ਫਿਰ ਕਹਿੰਦੇ ਨੇ ਪਾਤਸ਼ਾਹ ਜਿਹੜਾ ਸੀ ਨਾ ਬਾਦਸ਼ਾਹ ਉਸ ਵੇਲੇ ਦਾ ਕਾਜੀ ਨੂੰ ਆਪਣੇ ਨਾਲ ਲੈ ਕੇ ਉੱਥੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਚਲ ਆਏ ਸ਼੍ਰੀ ਨਾਨਕ ਪਾਹੋ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਆਪ ਪਾਤਸ਼ਾਹ ਜਿਹੜਾ ਹੈ ਕਾਜੀ ਨੂੰ ਨਾਲ ਲੈ ਕੇ ਆਇਆ ਹੈ।
ਪਰ ਪਦ ਸੰਬੰਧਨ ਗੌਰ ਟੈਗ ਬੈਸੇ।
ਗੁਰੂ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਪਾਤਸ਼ਾਹ ਤੇ ਕਾਜੀ ਬੈਠ ਗਏ ਹਨ।
ਕਾਜੀ ਬਚਨ ਕਹੀ ਤਵ ਐਸੇ।
ਹੁਣ ਕਾਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬਚਨ ਕਹਿੰਦਾ ਹੈ।
ਇਸ ਮਹਾਵਤ ਹਾਥੀ ਜੋ
ਕਿ ਤੁਸੀਂ ਹਾਥੀ ਦੇ ਕਰਕੇ ਕਹਿਣ ਦਾ ਭਾਵ ਇਸ ਮਹਾਵਤ ਦੇ ਕਰਕੇ ਇਸ ਹਾਥੀ ਨੂੰ ਤੁਸੀਂ ਜਿਉਂਦਾ ਕੀਤਾ। ਮਹਾਵਤ ਨੇ ਤੁਹਾਨੂੰ ਬੇਨਤੀ ਕੀਤੀ ਤੇ ਤੁਸੀਂ ਉਹਦੀ ਬੇਨਤੀ ਮੰਨ ਕੇ ਹਾਥੀ ਨੂੰ ਜੀਵਿਤ ਕੀਤਾ। ਮਹਾਵਤ ਦੇ ਕਹਿਣ ਤੇ
ਜੀਵਾਯੂ ਤੁਮਨੇ ਹੀ ਸੋ
ਤੁਸੀਂ ਇਸ ਹਾਥੀ ਨੂੰ ਜੀਵਿਤ ਕੀਤਾ ਹੈ।
ਸੁਣ ਕੇ ਰਾਵਰ ਸਿਫਤ ਕਨੇਰੀ।
ਇਸ ਕਰਕੇ ਆਪ ਜੀ ਦੇ ਬਾਰੇ ਵਿਚ ਸੁਣ ਕੇ
ਦਰਸ਼ਨ ਤੇ ਆਏ ਬਿਨ ਦੇਰੀ।
ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਿਨਾਂ ਦੇਰੀ ਤੋਂ ਕਹਿਣ ਦਾ ਭਾਵ ਬੜੀ ਜਲਦੀ ਨਾਲ ਆਪ ਜੀ ਦੇ ਕੋਲ ਆਏ ਹਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਇਹ ਆਪ ਜੀ ਦੀ ਮਹਿਮਾ ਸਰਵਣ ਕੀਤੀ ਹੈ ਅਸੀਂ।
ਕਾਜੀ ਕੀ ਦਿਸ ਦੀਖ ਗੁਸਾਈ।
ਫਿਰ ਕਹਿੰਦੇ ਨੇ ਕਾਜੀ ਦੀ ਐਸੀ ਦਿਸ਼ਾ ਵੇਖ ਕੇ ਜੋ ਉਸਨੇ ਬੋਲ ਕਹੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਸ ਦੇ ਬਚਨਾਂ ਨੂੰ ਸਰਵਣ ਕੀਤਾ।
ਗਾਣੀ ਨਿਰਹੰਕਾਰ ਲਾਏ।
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ, ਫਿਰ ਨਿਰਹੰਕਾਰ ਤੋਂ ਪਿਆਰ ਦੇ ਸਹਿਤ ਮਹਾਰਾਜ ਨੇ ਬਾਣੀ ਉਹਨਾਂ ਨੂੰ ਸਰਵਣ ਕਰਾਈ ਹੈ।
ਹਮ ਹੈ ਕੌਣ ਮਿਰਤਕ ਜੀਵਾਰ।
ਮਹਾਰਾਜ ਕਹਿਣ ਲੱਗੇ ਅਸੀਂ ਕੌਣ ਹਾਂ ਮਰੇ ਹੋਏ ਨੂੰ ਜਵਾਲਣ ਵਾਲੇ, ਸਾਡੇ ਵਿਚ ਤਾਂ ਭਾਈ ਕੋਈ ਸ਼ਕਤੀ ਨਹੀਂ ਹੈ।
ਇੱਕ ਕਰਤਾਰ ਜਵਾਬ ਹੈ ਮਾਰ ਹੈ।
ਕਹਿੰਦੇ ਨੇ ਇੱਕ ਪਰਮਾਤਮਾ ਹੀ ਹੈ, ਇੱਕ ਕਰਤਾਰ ਹੀ ਹੈ ਜਿਹੜਾ ਸਾਰਿਆਂ ਨੂੰ ਜਵਾਲਣ ਵਾਲਾ ਹੈ ਔਰ ਸਾਰਿਆਂ ਨੂੰ ਮਾਰਨ ਵਾਲਾ ਇੱਕ ਕਰਤਾਰ ਹੀ ਹੈ। ਸਾਡੇ ਵਿਚ ਕੋਈ ਸ਼ਕਤੀ ਨਹੀਂ ਹੈ ਕਿਸੇ ਨੂੰ ਮਾਰਨ ਦੀ ਜਵਾਲਣ ਦੀ। ਇਸ ਤਰ੍ਹਾਂ ਮਹਾਰਾਜ ਹੰਕਾਰ ਤੋਂ ਰਹਿਤ ਬੋਲ ਕਹਿ ਰਹੇ ਨੇ। ਇਹ ਨਹੀਂ ਕਿਹਾ ਕਿ ਜਾਂ ਮੈਂ ਜੀਵਿਤ ਕੀਤਾ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਸਾਰਾ ਕੁਛ ਪਰਮਾਤਮਾ ਨੇ ਹੀ ਕੀਤਾ ਹੈ।
ਇਸ ਬਿਨ ਔਰ ਸ਼ਕਤ ਕਿਸ ਮਾਹੀ।
ਕਹਿਣ ਲੱਗੇ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੇ ਵਿਚ ਐਸੀ ਕੋਈ ਸ਼ਕਤੀ ਨਹੀਂ ਹੈ ਮਾਰਨ ਦੀ ਔਰ ਜਿਵਾਲਣ ਦੀ।
ਵਿਆਪਕ ਕਲਾ ਦੇਖੀਅਤ ਜਾਹੇ।
ਕਹਿੰਦੇ ਨੇ ਪਰਮਾਤਮਾ ਦੇ ਵਿਚ ਸਾਰੀ ਵਿਆਪਕ ਕਲਾ ਹੈ, ਭਰਪੂਰ ਹੈ ਕਲਾ ਦੇ ਨਾਲ, ਸ਼ਕਤੀ ਦੇ ਨਾਲ ਪਰਮਾਤਮਾ ਭਰਪੂਰ ਹੈ।
ਕਾਜੀ ਕਹੀ ਸ਼ਕਤ ਜੇ ਧਾਰਾਉ।
ਫਿਰ ਕਾਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕਹਿਣ ਲੱਗਾ ਕਿ ਜੇ ਤੁਹਾਡੇ ਵਿਚ ਕੋਈ ਸ਼ਕਤੀ ਹੈ ਤਾਂ ਉਹ ਦਿਖਾਉਣਾ ਕਰੋ।
ਮੁਕਤੀ ਕਹਿ ਅਵਕੈ ਗਜ ਮਾਰੋ।
ਕਹਿਣ ਲੱਗੇ ਤੁਹਾਡੇ ਵਿਚ ਸ਼ਕਤੀ ਹੈ ਤੇ ਆਪਣੇ ਮੁਖ ਤੋਂ ਕਹੋ ਕਿ ਹਾਥੀ ਹੁਣ ਮਰ ਜਾਵੇ। ਤੁਸੀਂ ਪਹਿਲਾਂ ਜੀਵਿਤ ਕੀਤਾ ਹੈ ਹਾਥੀ ਤੇ ਹੁਣ ਜੇ ਤੁਹਾਡੇ ਵਿਚ ਸ਼ਕਤੀ ਹੈ, ਗਜ ਕਹਿੰਦੇ ਨੇ ਹਾਥੀ ਨੂੰ, ਤੇ ਹੁਣ ਜੇ ਤੁਹਾਡੇ ਵਿਚ ਕੋਈ ਸ਼ਕਤੀ ਹੈ ਤੇ ਆਪਣੇ ਮੁਖ ਤੋਂ ਬੋਲ ਕਹੋ ਤੇ ਹਾਥੀ ਨੂੰ ਫੇਰ ਮਾਰਨਾ ਕਰੋ।
ਜੀ ਤੂੰ ਕਹਿ ਗਯੋ ਮਾਰ ਕੁੰਚਰ।
ਕਾਜੀ ਕਹਿਣ ਲੱਗਾ ਵੀ ਜੇ ਤੁਹਾਡੇ ਕਹਿਣ ਦੇ ਉੱਤੇ ਇਹ ਹਾਥੀ ਮਰ ਗਿਆ
ਤਾਂ ਜਾਣੇ ਪ੍ਰਤੱਖ ਕਲਾ ਧਾਰ।
ਅਸੀਂ ਤਾਂ ਫੇਰ ਤੁਹਾਨੂੰ ਕਲਾ ਧਾਰ ਮੰਨਾਂਗੇ, ਫੇਰ ਸ਼ਕਤੀਵਾਨ ਮੰਨਾਂਗੇ, ਕਿਉਂਕਿ ਸਾਧ ਸੰਗਤ ਜੀ ਇਸਲਾਮੀ ਮਤ ਵਿਚ ਜਿੰਨਾ ਚਿਰ ਕੋਈ ਸ਼ਕਤੀ ਨਹੀਂ ਨਾ ਵਿਖਾਉਂਦਾ ਉਹਨੂੰ ਉਹ ਪੀਰ ਨਹੀਂ ਮੰਨਦੇ, ਕਲਾਵਾਲ ਨਹੀਂ ਮੰਨਦੇ। ਇਸ ਕਰਕੇ ਉਹ ਕਾਜੀ ਕਹਿ ਰਿਹਾ ਵੀ ਤੁਸੀਂ ਸ਼ਕਤੀ ਵਿਖਾਓ ਤੇ ਅਸੀਂ ਤੁਹਾਨੂੰ ਕਲਾਵਾਨ ਸ਼ਕਤੀ ਵਾਲੇ ਮੰਨਾਂਗੇ।
ਹੁਣ ਪ੍ਰਭੂ ਲਈ ਸਹਿਜ ਸੁਭਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਅ ਹੀ ਫਿਰ ਆਪਣੀ ਰਸਨਾ ਤੋਂ ਬੋਲ ਉਚਾਰ ਦਿੱਤੇ।
ਜੋ ਖੁਦਾਏ ਕੀ ਹੋਏ ਰਜਾਏ।
ਮਹਾਰਾਜ ਕਹਿਣ ਲੱਗੇ ਵੀ ਜਿਵੇਂ ਖੁਦਾ ਦੀ ਰਜਾ ਹੋਵੇਗੀ ਤਾਂ, ਜਿਵੇਂ ਪਰਮੇਸ਼ਰ ਦਾ ਭਾਣਾ ਹੋਵੇਗਾ ਉਵੇਂ ਹੀ ਹੋਵੇਗਾ। ਇਹਦੇ ਵਿੱਚ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਮਹਾਰਾਜ ਆਪਣੇ ਉੱਤੇ ਨਹੀਂ ਕੋਈ ਗੱਲ ਲੈ ਰਹੇ। ਮਹਾਰਾਜ ਬਾਰ ਬਾਰ ਖੁਦਾ ਤੇ ਪਰਮਾਤਮਾ ਤੇ ਕਰਤਾਰ ਤੇ ਕਹਿ ਰਹੇ ਨੇ ਜਿਵੇਂ ਖੁਦਾ ਦੀ ਰਜਾ ਹੋਵੇਗੀ।
ਸਤਿਚਨ ਕੁੰਚਰ ਗਿਰਿਓ ਬਹੋਰੇ।
ਬਸ ਮਹਾਰਾਜ ਦੇ ਕਹਿਣ ਦੀ ਦੇਰ ਸੀ, ਕਹਿੰਦੇ ਸਤਿਚਨ ਉਸੇ ਵੇਲੇ ਹੀ ਕਹਿੰਦੇ ਸੀ ਨਾ ਹਾਥੀ ਜਿਹੜਾ ਨਾ ਉਹ ਫੜਕ ਕਰਦਾ ਡਿੱਗ ਪਿਆ।
ਪਰੂ ਮ੍ਰਿਤਕ ਹੋਏ ਤਿਸ ਹੀ ਠੌਰੇ,
ਉਸ ਥਾਂ ਤੇ ਹੀ ਜਿੱਥੇ ਹਾਥੀ ਖਲੋਤਾ ਸੀ ਜਿਹੜਾ ਮਹਾਰਾਜ ਨੇ ਜੀਵਿਤ ਕੀਤਾ ਸੀ ਨਾ, ਉਸ ਥਾਂ ਤੇ ਹੀ ਹਾਥੀ ਡਿੱਗ ਪਿਆ।
ਬਾਦਸ਼ਾਹ ਬੈਠੋ ਤੇਰਾ,
ਕਹਿੰਦੇ ਨੇ ਇਸੇ ਤਰ੍ਹਾਂ ਬਾਦਸ਼ਾਹ ਦੇ ਕੋਲ ਹੀ ਇਸ ਤਰ੍ਹਾਂ ਬੈਠਾ ਹੋਇਆ ਸੀ ਇੱਕ ਹੋਰ ਫਕੀਰ।
ਉਤੋ ਨਿਜ਼ਾਮ ਦੀਨ ਇੱਕ ਪੀਰ,
ਕਹਿੰਦੇ ਉਸ ਪੀਰ ਦਾ ਨਾਂ ਸੀ ਨਿਜ਼ਾਮ ਦੀਨ ਪੀਰ। ਉਹ ਇਹ ਸਾਰਾ ਕੁਝ ਵੇਖਦਾ ਪਿਆ ਸੀ ਤੇ ਬਾਦਸ਼ਾਹ ਦੇ ਕੋਲ ਹੀ ਬੈਠਾ ਪਿਆ ਸੀ ਜਦੋਂ ਇਹ ਸਾਰਾ ਕਾਰਾ ਹੋਇਆ।
ਦਿਨ ਕਾਜੀ ਸੋ ਬਚਨ ਉਚਾਰੇ,
ਕਹਿੰਦੇ ਨੇ ਉਸ ਨਜਾਨ ਦੀਮ ਪੀਰ ਨੇ ਇਸ ਤਰ੍ਹਾਂ ਬੋਲ ਕਹਿਣਾ ਕੀਤੇ ਹਨ
ਕਿ ਖੁਦਾਏ ਹੈ ਨਰ ਤਨ ਧਾਰੇ,
ਕਿ ਇਹ ਜੋ ਪੀਰ ਹਨ ਇਹ ਖੁਦਾ ਦਾ ਰੂਪ ਹੀ ਹੈ, ਮਨ ਉਹ ਖੁਦਾ ਨੇ ਤਨ ਧਾਰਿਆ। ਗੁਰੂ ਨਾਨਕ ਸਾਹਿਬ ਦੀ ਤਰਫ ਕਹਿ ਰਿਹਾ ਉਹ ਨਿਜਾਮ ਦੀਨ ਪੀਰ, ਇਹ ਮਨ ਉਹ ਖੁਦਾ ਨੇ ਹੀ ਆਪਣਾ ਰੂਪ ਧਾਰ ਕੇ ਸੰਸਾਰ ਉੱਤੇ ਆਏ ਹਨ, ਇਸ ਤਰ੍ਹਾਂ ਕਹਿ ਰਹੇ ਹਨ।
ਵਚਨ ਵਿਫਲ ਇਹ ਕੋ ਨਹਿ ਹੋਏ,
ਇਹਨਾਂ ਦਾ ਕੋਈ ਵੀ ਜਿਹੜਾ ਬੋਲ ਹੈ ਨਾ ਬੇਫਲ ਨਹੀਂ ਹੁੰਦਾ, ਵਿਅਰਥ ਨਹੀਂ ਜਾਂਦਾ। ਇਸ ਤਰ੍ਹਾਂ ਨਿਜਾਮ ਦੀਨ ਪੀਰ ਕਾਜੀ ਨੂੰ ਕਹਿ ਰਿਹਾ ਤੇ ਮਹਿਮਾ ਮਹਾਰਾਜ ਦੀ ਦੱਸ ਰਿਹਾ ਹੈ ਕਿ ਇਹ ਜੋ ਵੀ ਆਪਣੀ ਰਸਨਾ ਤੋਂ ਬੋਲ ਕਹਿ ਦਿੰਦੇ ਹਨ ਉਹ ਪੂਰੇ ਹੁੰਦੇ ਹਨ।
ਸ਼ਰਧਾ ਧਾਰ ਦੁੱਖ ਲੱਗੇ ਨਾ ਕੋਏ,
ਜਿਹੜਾ ਵੀ ਇਹਨਾਂ ਤੇ ਸ਼ਰਧਾ ਧਾਰੇਗਾ ਉਹਨੂੰ ਕਿਸੇ ਕਿਸਮ ਦਾ ਕੋਈ ਦੁੱਖ ਜਿਹੜਾ ਨਹੀਂ ਲੱਗੇਗਾ।
ਹੁਣ ਕਾਜੀ ਕਹਿ ਦੇਹੂ ਜਵਾਏ,
ਫਿਰ ਕਹਿੰਦੇ ਕਾਜੀ ਨੇ ਕਿਹਾ, ਪਹਿਲਾਂ ਤੇ ਕਾਜੀ ਨੇ ਕਿਹਾ ਸੀ ਨਾ ਵੀ ਹਾਥੀ ਜੀਵਿਤ ਹੈ ਹੁਣ ਤੁਸੀਂ ਮਾਰੋ, ਤੇ ਹੁਣ ਕਾਜੀ ਫੇਰ ਕਹਿੰਦਾ ਕਹਿਣ ਲੱਗਾ ਕਿ ਹੁਣ ਤੁਸੀਂ ਹਾਥੀ ਨੂੰ ਫੇਰ ਜੀਵਾਲਣਾ ਕਰੋ।
ਓ ਜਾਨੋ ਮੈਂ ਆਪ ਖੁਦਾਏ,
ਫੇਰ ਮੈਂ ਆਪ ਜੀ ਨੂੰ ਖੁਦਾ ਦਾ ਰੂਪ ਜਾਣਾਂਗਾ, ਕਿਉਂਕਿ ਨਿਜਾਮ ਦੀਨ ਪੀਰ ਨੇ ਆਖਿਆ ਸੀ ਨਾ ਇਹ ਖੁਦਾ ਦਾ ਰੂਪ ਹੈ। ਕਹਿਣ ਲੱਗਾ ਹੁਣ ਜੇ ਤੁਸੀਂ ਹਾਥੀ ਨੂੰ ਕਹਿੰਦੇ ਨੇ ਜੀਵਿਤ ਕਰ ਦਿਓ ਤੇ ਫੇਰ ਮੈਂ ਖੁਦਾ ਦਾ ਰੂਪ ਸਮਝਾਂਗਾ।
ਸੁਨ ਗੁਨ ਐਨ ਸੋ ਬੈਨ ਉਚਾਰੇ,
ਕਹਿੰਦੇ ਨੇ ਇਸੇ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਮਹਾਰਾਜ ਜੀ ਨੇ ਬਚਨ ਕਹਿਣਾ ਕੀਤੇ।
ਸੰਤ ਬਚਨ ਕੇ ਜੇਊ ਮਾਰੇ,
ਕਹਿੰਦੇ ਹਨ ਜੇ ਕੋਈ ਸੰਤਾਂ ਦੇ ਬਚਨ ਦੇ ਨਾਲ ਜੇ ਕੋਈ ਮਰ ਜਾਂਦਾ ਹੈ
ਤਿੰਨ ਕੋਈ ਨਾ ਸਕਾ ਜਵਾਏ,
ਕਹਿੰਦੇ ਨੇ ਫਿਰ ਉਸ ਨੂੰ ਕੋਈ ਨੀ ਜਿਵਾ ਸਕਦਾ। ਕਹਿਣ ਦਾ ਭਾਵ ਸੰਤਾਂ ਦੇ ਬੋਲਾਂ ਦੀ ਮਹਿਮਾ ਜਿਹੜੀ ਹੈ ਉਹ ਬਹੁਤ ਹੁੰਦੀ ਹੈ। ਕਹਿੰਦੇ ਨੇ ਫਿਰ ਕੋਈ ਜਵਾਲ ਨੀ ਸਕਦਾ, ਜੇ ਸੰਤਾਂ ਦੇ ਬੋਲ ਦੇ ਨਾਲ ਕੋਈ ਮਰ ਜਾਵੇ ਨਾ ਤੇ ਫਿਰ ਕੋਈ ਜਵਾਲ ਨਹੀਂ ਸਕਦਾ।
ਮੇਟੀ ਜਾਏ ਨਾ ਕਵੈ ਰਜਾਏ,
ਕਹਿੰਦੇ ਨੇ ਉਹ ਰਜਾ ਫਿਰ ਮੇਟੀ ਨਹੀਂ ਜਾਂਦੀ ਜੋ ਸੰਤ ਕਹਿ ਦੇਣ। ਇੱਕ ਸਾਧ ਬਚਨ ਅਟਲਾਦਾ, ਕਹਿੰਦੇ ਨੇ ਉਹ ਬਚਨ ਪੂਰਾ ਹੋ ਜਾਂਦਾ ਹੈ।
ਈਸ਼ਰ ਆਇਸ ਸੰਤ ਹਟਾਵੇ,
ਇੱਥੇ ਕਵੀ ਜੀ ਕਹਿ ਰਹੇ ਨੇ ਕਿ ਵਾਕਈ ਈਸ਼ਰ ਦੀ ਆਗਿਆ ਜਿਹੜੀ ਹੁੰਦੀ ਹੈ ਨਾ ਉਹ ਵੀ ਸੰਤ ਮੇਟਣਾ ਕਰ ਦਿੰਦੇ ਨੇ। ਕਹਿਣ ਦਾ ਭਾਵ ਰੱਬ ਦੇ ਪਿਆਰਿਆਂ ਦੀ ਗੱਲ ਕਰ ਰਹੇ ਨੇ ਕਿ ਭਾਣਾ ਪਲਟ ਦਿੰਦੇ ਨੇ ਰੱਬ ਦੇ ਪਿਆਰਿਆਂ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ। ਇਸ ਪ੍ਰਕਾਰ ਰੱਬ ਉਹਨਾਂ ਦੀ ਪਰਮਾਤਮਾ ਰੱਬ ਦੇ ਪਿਆਰਿਆਂ ਦੀ ਗੱਲ ਮੰਨਦਾ ਹੈ ਜੇ ਕੋਈ ਰੱਬੀ ਸੰਤ ਹੋ। ਇੱਥੇ ਪਖੰਡੀ ਦੀ ਗੱਲ ਨਹੀਂ ਕਰ ਰਹੇ, ਰੱਬੀ ਸੰਤ ਮਹਾਂਪੁਰਸ਼ਾਂ ਦੀ ਗੱਲ ਕਰ ਰਹੇ ਹਨ।
ਸੰਤ ਕਹੇ ਕੋ ਕੌਣ ਮਿਟਾਵੇ,
ਕਹਿੰਦੇ ਨੇ ਸੰਤ ਦਾ ਕਿਹਾ ਹੋਇਆ ਫਿਰ ਕੌਣ ਮਿਟਾ ਸਕਦਾ। ਕਹਿਣ ਦਾ ਭਾਵ ਸੰਤਾਂ ਦਾ ਕਿਹਾ ਹੋਇਆ ਕੋਈ ਨਹੀਂ ਮਿਟਾ ਸਕਦਾ। ਰੱਬ ਦੇ ਪਿਆਰਿਆਂ ਤੇ ਨਾਮ ਜਪਣ ਵਾਲਿਆਂ ਦੇ ਵਿੱਚ ਕਿਤਨੀ ਸ਼ਕਤੀ ਹੁੰਦੀ ਹੈ।
ਦੋਹਰਾ ਜੈਸੀ ਜਗ ਅੰਧਾ ਕਰਿਓ ਮਾਇਆ ਸੰਗ ਭੁਲਾਏ,
ਕਵੀ ਜੀ ਕਹਿੰਦੇ ਹਨ ਕਿ ਜਿਵੇਂ ਸਾਰੇ ਸੰਸਾਰ ਨੂੰ ਇਸ ਮਾਇਆ ਨੇ ਅਗਿਆਨਤਾ ਦੇ ਵੱਸ ਕੀਤਾ ਹੋਇਆ, ਅੰਧਾ ਕੀਤਾ ਹੋਇਆ, ਭੁਲਾ ਭੁਲਾ ਕੇ ਇਸ ਮਾਇਆ ਨੇ ਅਗਿਆਨਤਾ ਦੇ ਵੱਸ ਕਰਕੇ ਇਹ ਸਾਰਾ ਸੰਸਾਰ ਮਾਇਆ ਦੇ ਵਿੱਚ ਲੱਗ ਕੇ ਭੁੱਲਿਆ ਹੋਇਆ ਹੈ।
ਸਤਿਗੁਰ ਬਚਨ ਸੁਚੇਤ ਕਰ ਦੇਵੇਂ ਨਾਮ ਦ੍ਰਿੜਾਏ,
ਪਰ ਜਿਹੜੇ ਗੁਰੂ ਜੀ ਦੇ ਬਚਨ ਹੈ ਨਾ ਉਹ ਦ੍ਰਿੜਤਾ ਭਰੇ ਨੇ। ਕਹਿੰਦੇ ਨੇ ਇਸ ਤਰ੍ਹਾਂ ਗੁਰੂਆਂ ਦੇ ਬੋਲ ਉਸ ਭਰਮ ਦੇ ਤੇ ਭਟਕਦੇ ਹੋਏ ਜੀਵਾਂ ਨੂੰ ਗਿਆਨ ਦੇਣ ਵਾਲੇ ਹਨ ਗੁਰੂ ਜੀ ਦੇ ਬਚਨ। ਇਸ ਕਰਕੇ ਕਹਿੰਦੇ ਨੇ ਗੁਰੂਆਂ ਦੇ ਬਚਨਾਂ ਨੂੰ ਸੁਣਨਾ ਚਾਹੀਦਾ। ਕਵੀ ਜੀ ਕਹਿੰਦੇ ਨੇ ਜਗਤ ਅੰਧਾ ਹੈ ਭਰਮ ਦੇ ਵਿੱਚ ਭਟਕਿਆ ਪਿਆ ਹੈ। ਗੁਰੂ ਦੇ ਬੋਲ ਗਿਆਨ ਦੇਣ ਵਾਲੇ ਹਨ ਤੇ ਭਰਮ ਦੇ ਵਿੱਚੋਂ ਕੱਢਣ ਵਾਲੇ ਹਨ। ਜਿਹੜਾ ਗੁਰੂ ਦੇ ਵਚਨਾਂ ਤੇ ਭਰੋਸਾ ਕਰੇਗਾ, ਦ੍ਰਿੜ ਕਰੇਗਾ, ਉਹਦੇ ਹਿਰਦੇ ਅੰਦਰ ਗਿਆਨ ਆਵੇਗਾ ਤੇ ਭਟਕਣਾ ਖਤਮ ਹੋਵੇਗੀ।
ਸੋਫੀ ਜਿਸ ਕੋ ਚਾਹੇ ਕਰੇ ਉਧਾਰਾ।
ਕਹਿੰਦੇ ਹਨ ਰੱਬ ਦੇ ਪਿਆਰਿਆਂ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ, ਜਿਸ ਦਾ ਚਾਹੁਣ ਉਹ ਉਧਾਰ ਕਰ ਦਿੰਦੇ ਹਨ। ਇਤਨੀ ਸ਼ਕਤੀ ਹੁੰਦੀ ਹੈ ਰੱਬ ਦੇ ਪਿਆਰਿਆਂ ਵਿੱਚ।
ਬੰਧਨ ਦੇਹੇ ਸਰਬ ਨਿਰਵਾਰ,
ਸਾਰੇ ਬੰਧਨਾਂ ਨੂੰ ਵੀ ਤੋੜ ਦਿੰਦੇ ਨੇ। ਕਹਿੰਦੇ ਨੇ ਰੱਬੀ ਸੰਤਾਂ ਦੀ ਇਤਨੀ ਮਹਿਮਾ ਹੈ।
ਜੋ ਬਰੀਕ ਭਗਤ ਟਿਕ ਆਇਓ,
ਉਹ ਕਵੀ ਜੀ ਨੇ ਵਾਕਈ ਪਿਆਰਿਓ ਰੱਬ ਦੇ ਪਿਆਰਿਆਂ ਦੀ ਮਹਿਮਾ ਦੱਸੀ ਹੈ ਕਿ ਬਹੁਤ ਮਹਿਮਾ ਹੁੰਦੀ, ਪਰ ਕੋਈ ਪਖੰਡੀ ਨਾ ਹੋਵੇ, ਨਾਮ ਜਪਣ ਵਾਲਾ ਹੋਵੇ, ਸੇਵਾ ਤੇ ਸਿਮਰਨ ਕਰਨ ਵਾਲਾ ਹੋਵੇ। ਜੈਸੇ ਕਿ ਟਕਸਾਲ ਦੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਮਹਾਂਪੁਰਸ਼ ਪਿੰਡਾਂ ਵਾਲੇ ਜੋ ਵੀ ਬਚਨ ਕਹਿ ਦਿੰਦੇ ਸੀ ਰਸਨਾ ਤੋਂ ਪੂਰਾ ਹੋ ਜਾਂਦਾ ਸੀ। ਇਸ ਪ੍ਰਕਾਰ ਇਹ ਰੱਬੀ ਸੰਤਾਂ ਦੀ ਗੱਲ ਹੈ, ਉਹਨਾਂ ਦੀ ਬੋਲ ਹੈ, ਕਿਉਂਕਿ ਰੱਬੀ ਸੰਤ ਜਿਹੜੇ ਹੁੰਦੇ ਹਨ ਉਹ ਪਰਮੇਸ਼ਰ ਦੀ ਆਗਿਆ ਚੱਲਦੇ ਨੇ, ਆਪਣੇ ਉੱਤੇ ਕੋਈ ਗੱਲ ਨਹੀਂ ਲੈਂਦੇ। ਐਸੇ ਬ੍ਰਹਮ ਗਿਆਨੀਆਂ ਦੇ ਦਰਸ਼ਨ ਹੀ ਹੋ ਜਾਣ ਤੇ ਉਹ ਵੀ ਜੀਵ ਭਾਗਾਂ ਵਾਲਾ ਹੁੰਦਾ ਹੈ ਜਿਨ੍ਹਾਂ ਨੂੰ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋ ਜਾਣ। ਜੈਸੇ ਬਚਨ ਆਉਂਦਾ ਕਿ ਰੱਬ ਦੇ ਪਿਆਰਿਆਂ ਤੇ ਬ੍ਰਹਮ ਗਿਆਨੀਆਂ ਦੇ ਕੋਲ ਰਹਿ ਕੇ ਕੁਛ ਘਾਲਣਾ ਨਹੀਂ ਕਰਨੀ ਪੈਂਦੀ, ਜਲਦੀ ਬਖਸ਼ਿਸ਼ ਕਰ ਦਿੰਦੇ ਕਿ ਇਸ ਪ੍ਰਕਾਰ ਕੁਛ ਘਾਲਣਾ ਜਿਹੜੀ ਹੈ ਉਹ ਨਹੀਂ ਘਾਲਣਾ ਪੈਂਦੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਲਿਖਿਆ, ਸਾਧ ਕੇ ਸੰਗ ਨਹੀਂ ਕੱਟ ਹਾਲ, ਜਲਦੀ ਬਖਸ਼ਿਸ਼ ਕਰ ਦਿੰਦੇ ਨੇ। ਜੇ ਚਾਹੁਣ ਕਿ ਜੀਵ ਤੇ ਬਖਸ਼ਿਸ਼ ਕਰਨੀ ਹੈ ਤੇ ਬਹੁਤ ਜਲਦੀ ਬਖਸ਼ਿਸ਼ ਉਹ ਕਰ ਦਿੰਦੇ ਨੇ। ਰੱਬ ਦੇ ਪਿਆਰਿਆਂ ਦੀ ਇਤਨੀ ਮਹਿਮਾ ਹੈ। ਇਸ ਕਰਕੇ ਪਿਆਰਿਓ, ਪਹਿਲੀ ਗੱਲ, ਕੋਈ ਰੱਬ ਦਾ ਪਿਆਰਾ ਲੱਭਦਾ ਨਹੀਂ, ਜੇ ਲੱਭਦਾ ਉਹਦੀ ਪਛਾਣ ਨਹੀਂ ਹੁੰਦੀ। ਜੇ ਪਛਾਣ ਵੀ ਹੋ ਜਾਵੇ ਜੋ ਰੱਬ ਦਾ ਪਿਆਰਾ ਦੇਣਾ ਚਾਹੁੰਦਾ ਹੈ ਉਹ ਫਿਰ ਅਸੀਂ ਲੈ ਨਹੀਂ ਸਕਦੇ। ਵਿਰਲਾ ਵਿਰਲਾ ਕੋਈ ਰੱਬ ਦਾ ਪਿਆਰਾ ਹੁੰਦਾ ਹੈ। ਇਹ ਤੇ ਅੱਜ ਕੱਲ ਕੀ ਹੈ, ਪਖੰਡੀਆਂ ਦੀ ਤਾਦਾਦ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ। ਪਖੰਡੀਆਂ ਨੇ ਜਦੋਂ ਵੇਖਿਆ ਵੀ ਰੱਬੀ ਸੰਤਾਂ ਦੀ ਮਹਿਮਾ ਬੜੀ ਹੈ, ਲੋਕੀ ਬਹੁਤ ਉਹਨਾਂ ਦੀ ਸੇਵਾ ਭਾਵਨਾ ਦੇ ਨਾਲ, ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ, ਤਾਂ ਪਖੰਡੀਆਂ ਨੇ ਵੀ ਫਿਰ ਉਹ ਸੰਤਾਂ ਦਾ ਸਰੂਪ ਬਣਾ ਲਿਆ। ਪਰ ਵੈਸੀ ਘਾਲਣੀ, ਵੈਸੀ ਰਹਿਤ ਉਹਨਾਂ ਦੀ ਨਹੀਂ ਹੁੰਦੀ। ਇਸ ਪ੍ਰਕਾਰ ਰੱਬੀ ਸੰਤਾਂ ਦੀ ਮਹਿਮਾ ਇੱਥੇ ਦੱਸ ਰਹੇ ਹਨ ਕਿ ਪਰਮਾਤਮਾ ਜੋ ਰੱਬੀ ਸੰਤ ਹਨ, ਗੁਰਮੁਖ ਜਨ ਹਨ, ਰਹਿਤ ਮਰਜ਼ਾਦਾ ਵਿੱਚ ਪੱਕੇ ਰਹਿਣ ਵਾਲੇ ਹਨ, ਕਹਿੰਦੇ ਉਹਨਾਂ ਦਾ ਬੋਲ ਤੇ ਫਿਰ ਰੱਬ ਵੀ ਨਹੀਂ ਮੋੜਦਾ। ਇਸ ਪ੍ਰਕਾਰ ਦੱਸ ਰਹੇ ਹਨ ਕਿ ਇਹ ਰੱਬੀ ਸੰਤਾਂ ਦੀ ਮਹਿਮਾ ਹੈ।
ਜਿਉਂ ਬਰੀਕ ਭਗਤ ਟਿਗਾਇਓ,
ਕਹਿੰਦੇ ਨੇ ਜਿਵੇਂ ਅਮਰੀਕ ਭਗਤ ਦੇ ਪਾਸ ਦੁਰਬਾਸ਼ਾ ਰਿਖੀ ਜੀ ਆਏ ਸਨ,
ਦੁਰਬਾਸ਼ਾ ਔਰ ਕ੍ਰੋਧ ਵਡਾਇਓ,
ਫਿਰ ਕਹਿੰਦੇ ਨੇ ਬੜਾ ਕ੍ਰੋਧ ਕੀਤਾ ਸੀ ਦੁਰਬਾਸ਼ਾ ਰਿਖੀ ਨੇ,
ਤਪਤ ਚੱਕਰ ਤੇ ਪਿੱਛੇ ਲਾਗਿਓ।
ਕਹਿੰਦੇ ਨੇ ਇਸ ਪ੍ਰਕਾਰ ਫਿਰ ਕਹਿੰਦੇ ਨੇ ਕ੍ਰੋਧ ਕੀ ਕੀਤਾ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਤੂੰ ਅਬਰੀਕ ਆਪਣਾ ਵਰਤ ਜਿਹੜਾ ਹੈ ਤੋੜ ਦਿੱਤਾ, ਐਸਾ ਪ੍ਰਾਤਨ ਗਾਥਾਵਾਂ ਦੇ ਵਿੱਚ ਆਉਂਦਾ ਹੈ। ਤੇ ਦੁਰਬਾਸ਼ਾ ਰਿਖੀ ਨੇ ਬੜਾ ਕ੍ਰੋਧ ਕੀਤਾ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਤੂੰ ਵਰਤ ਤੋੜ ਦਿੱਤਾ। ਤੋ ਕਹਿੰਦੇ ਨੇ ਇਸ ਪ੍ਰਕਾਰ ਫਿਰ ਕਹਿੰਦੇ ਹਨ ਕਿ ਅਮਰੀਕ ਨੇ ਆਪਣਾ ਵਿਸ਼ਨੂੰ ਦਾ ਚੱਕਰ ਜਿਹੜਾ ਸੀ ਕੋਈ ਉਹਦੇ ਮਗਰ ਲਾ ਦਿੱਤਾ,
ਜਗਤ ਅੰਗ ਔਰ ਡਰ ਕਰ ਭਾਗਿਓ।
ਫਿਰ ਕਹਿੰਦੇ ਨੇ ਡਰਦਾ ਮਾਰਾ ਦੁਰਬਾਸ਼ਾ ਰਿਖੀ ਜਿਹੜਾ ਸੀ ਨਾ ਆਪਣੇ ਅੰਗਾਂ ਨੂੰ ਜਲਣ ਤੋਂ ਬਚਾਉਣ ਵਾਸਤੇ, ਅੱਗ ਤੋਂ ਬਚਾਉਣ ਵਾਸਤੇ ਦੌੜ ਗਿਆ।
ਦਸ ਸਭ ਤਨਹ ਰਾਖਿਓ ਜਿਸ ਨੂੰ,
ਚੰਦਰਮਾ ਤੇ ਔਰ ਕਹਿੰਦੇ ਨੇ ਇਸ ਤਰ੍ਹਾਂ ਸੂਰਜ ਵੀ ਉਹਨੂੰ ਨਾ ਰੱਖ ਸਕਿਆ।
ਦ੍ਰੋਣ ਗਰੀਸ ਗਯੋ ਤਿਗ ਵਿਸ਼ਨੂੰ,
ਫਿਰ ਕਹਿੰਦੇ ਨੇ ਵਿਸ਼ਨੂੰ ਦੇ ਪਾਸ ਗਿਆ, ਇੰਦਰ ਦੇ ਪਾਸ ਗਿਆ, ਬ੍ਰਹਮਾ ਦੇ ਪਾਸ ਗਿਆ, ਸ਼ਿਵ ਜੀ ਦੇ ਪਾਸ ਗਿਆ, ਪਰ ਕਹਿੰਦੇ ਨੇ ਕੋਈ ਵੀ ਉਹਨੂੰ ਨਾ ਰੱਖ ਸਕਿਆ।
ਐਕਸ਼ਨ ਰਾਖ ਸਕਿਓ ਨਹਿ ਕੋ,
ਕੋਈ ਵੀ ਉਹਦਾ ਬਚਾ ਨਾ ਕਰ ਸਕਿਆ।
ਕਰਨ ਆਯੂ ਪੁਨੂੰ ਖੂਬ ਸ਼ਰਨ ਆਯੂ ਪੁਨ ਸੋ,
ਫਿਰ ਕਹਿੰਦੇ ਨੇ ਦਰਬਾਸ਼ਾ ਰਿਖੀ ਭਗਤ ਦੀ ਸ਼ਰਨ ਆਇਆ, ਅਮਰੀਕ ਭਗਤ ਦੀ ਸ਼ਰਨ ਆਇਆ, ਫਿਰ ਦਰਬਾਸ਼ਾ ਰਿਖੀ
ਚਰਤ ਚੱਕਰ ਤੇ ਤਾਹੇ ਉਬਾਰਾ,
ਫਿਰ ਕਹਿੰਦੇ ਨੇ ਉਸ ਤਪ ਦੇ ਚੱਕਰ ਤੋਂ ਫਿਰ ਕਹਿੰਦੇ ਨੇ ਅਮਰੀਕ ਭਗਤ ਨੇ ਹੀ ਉਹਨੂੰ ਬਚਾਉਣਾ ਕੀਤਾ ਸੀ, ਭਾਵੇਂ ਦਰਬਾਸ਼ਾ ਨੇ ਸ਼ਰਾਬ ਦਾ ਕ੍ਰੋਧ ਦਿੱਤਾ ਸੀ, ਕ੍ਰੋਧ ਕੀਤਾ ਸੀ, ਪਰ ਕਹਿੰਦੇ ਨੇ ਫਿਰ ਅਮਰੀਕ ਭਗਤ ਨੇ ਹੀ ਉਸ ਨੂੰ ਬਚਾਉਣਾ ਕੀਤਾ ਸੀ।
ਇਉਂ ਸੰਤਨ ਕੀ ਸਿਵਤਿਆ ਪਾਰਾ,
ਕਹਿੰਦੇ ਨੇ ਇਸ ਤਰ੍ਹਾਂ ਰੱਬੀ ਸੰਤਾਂ ਦੀ ਮਹਿਮਾ ਬੜੀ ਹੁੰਦੀ ਹੈ। ਇਹਦੇ ਵਿੱਚ ਇਹ ਦੱਸਿਆ ਵੀ ਅਮਰੀਕ ਭਗਤ ਸੀ ਨਾ ਜਿਹੜਾ, ਉਹਨੇ ਜੋ ਕਹਿ ਦਿੱਤਾ ਉਹ ਹੋ ਗਿਆ। ਇਸ ਪ੍ਰਕਾਰ ਰੱਬੀ ਸੰਤਾਂ ਦੀ ਮਹਿਮਾ ਦਰਸਾਈ ਗਈ ਹੈ।
ਦੋਹਰਾ ਕਰਨੋ ਇੱਕ ਓੰਕਾਰ ਜੂ ਸੰਤ ਤੋਂ ਦੀਤ ਹਟਾਏ।
ਕਹਿੰਦੇ ਨੇ ਜੋ ਪਰਮਾਤਮਾ ਕਰਦਾ ਹੈ ਕਹਿੰਦੇ ਸੰਤ ਉਹਨੂੰ ਹਟਾ ਵੀ ਸਕਦਾ, ਮੇਰੀ ਬਾਂਧੀ ਭਗਤ ਛਡਾਵੇ। ਕਹਿੰਦੇ ਨੇ ਇਸ ਪ੍ਰਕਾਰ ਜੋ ਪਰਮਾਤਮਾ ਕਰਦਾ ਹੈ ਕਹਿੰਦੇ ਨੇ ਸੰਤ ਜਨ ਰੱਬੀ ਸੰਤ ਹੋਵੇ ਕੋਈ ਕਹਿੰਦੇ ਨੇ ਉਹ ਪਲਟ ਕੇ ਰੱਖ ਦਿੰਦਾ ਹੈ ਰੱਬੀ ਸੰਤ।
ਸੰਤਨ ਕੇ ਜੋ ਬਚਨ ਹੈ ਕੋਈ ਨਾ ਸਕੈ ਮਿਟਾਏ।
ਪਰ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੇ ਬਚਨਾਂ ਨੂੰ ਕੋਈ ਟਾਲ ਨਹੀਂ ਸਕਦਾ। ਜੋ ਵੀ ਬਚਨ ਕਹਿ ਦਿੱਤਾ ਨਾ ਉਹ ਸੰਪੂਰਨ ਹੀ ਹੈ, ਸੰਪੂਰਨ ਹੈ ਰੱਬੀ ਸੰਤ। ਸੋ ਪਿਆਰਿਓ ਟਕਸਾਲ ਦੇ ਮਹਾਂਪੁਰਸ਼ ਰੱਬੀ ਸੰਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ ਜੋ ਵੀ ਬਚਨ ਕਹਿ ਦਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਜੋ ਵੀ ਬਚਨ ਕਹਿ ਦਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ। ਸੰਤ ਬਾਬਾ ਠਾਕਰ ਸਿੰਘ ਜੀ ਮਹਾਂਪੁਰਸ਼ ਜੋ ਵੀ ਬਚਨ ਕਹਿ ਦਿੰਦੇ ਸੀ ਉਹ ਪੂਰਾ ਹੁੰਦਾ ਸੀ, ਕਿਉਂਕਿ ਟਕਸਾਲ ਦੇ ਮਹਾਂਪੁਰਸ਼ ਰਹਿਤ ਮਰਜ਼ਾਦਾ ਵਿੱਚ ਪੂਰਨ ਬੰਦਗੀ ਸਿਮਰਨ ਰਹਿਤ ਇਸ ਪ੍ਰਕਾਰ ਹਰ ਪੱਖੋਂ ਪੂਰਨ ਹੁੰਦੇ ਹਨ। ਇਸ ਪ੍ਰਕਾਰ ਇਹ ਵੇਖਿਆ ਹੋਇਆ ਜਿਹੜੇ ਸਿੰਘ ਨਾਲ ਰਹੇ ਉਹਨਾਂ ਨੇ ਵੇਖਿਆ ਜੋ ਵੀ ਬਚਨ ਕਹਿ ਦਿੰਦੇ ਸਨ ਉਹ ਪੂਰਾ ਹੋ ਜਾਂਦਾ ਸੀ। ਤੂੰ ਇਹ ਬੋਲ ਆਏ ਸਨ ਸੰਤਨ ਕੇ ਜੋ ਬਚਨ ਹੈ ਹੋਏ ਨਾ ਸਕੇ ਮਟਾਏ। ਕਵੀ ਜੀ ਨੇ ਲਿਖਿਆ ਕੋਈ ਮਟਾ ਨਹੀਂ ਸਕਦਾ ਸੰਤਾਂ ਦੇ ਬਚਨਾਂ ਨੂੰ, ਪਰ ਬੰਦਗੀ ਵਾਲੇ ਮਹਾਂਪੁਰਸ਼ ਹੋਣ ਕੋਈ ਪਖੰਡੀ ਨਾ ਹੋਵੇ ਤੋ ਰੱਬ ਦੇ ਪਿਆਰਿਆਂ ਦੇ ਬਚਨਾਂ ਨੂੰ ਕੌਣ ਮਿਟਾ ਸਕਦਾ ਹੈ।
ਸੋਭੀ ਗੁਣ ਖਾਨੀ ਕੇ ਬੈਨਨ ਸੁਣ ਕਾ
ਗੁਣਾਂ ਦੇ ਖਾਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸੁਣ ਕੇ
ਵੰਦਨ ਕਰੈ ਚਰਨ ਗੁਰ ਗੁਣ ਕਾ।
ਕਹਿੰਦੇ ਨੇ ਇਸ ਪ੍ਰਕਾਰ ਪੀਰ ਨਿਜ਼ਾਮਦੀਨ ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਦੇ ਚਰਨਾਂ ਤੇ ਵੰਦਨਾ ਕਰਦਾ ਹੈ ਤੇ ਬਾਰ ਬਾਰ ਕਹਿੰਦੇ ਨੇ ਵੰਦਨਾ ਕਰਦਾ ਹੈ।
ਪੀਰ ਨਿਜ਼ਾਮਦੀਨ ਕਰ ਦੋਰੇ
ਕਹਿੰਦੇ ਨੇ ਇਸ ਤਰ੍ਹਾਂ ਪੀਰ ਨੇ ਹੱਥ ਜੋੜੇ ਗੁਰੂ ਜੀ ਦੇ ਚਰਨਾਂ ਵਿਚ
ਬੋਲੂ ਹੋਇਆ ਕਰ ਦੀਨ ਬਹੋਰੇ
ਤੇ ਬੜੀ ਨਿਮਰਤਾ ਦੇ ਸਹਿਤ ਬੇਨਤੀ ਕਰਨ ਲੱਗਾ ਮਹਾਰਾਜ ਦੇ ਚਰਨਾਂ ਵਿਚ
ਰੱਬ ਹੀ ਸ਼ਰਨ ਤੁਮਾਰੀ ਆਏ।
ਮਹਾਰਾਜ ਸਾਹਿਬ ਜੀ ਇਹ ਸਾਰੇ ਲੋਕ ਤੁਹਾਡੀ ਸ਼ਰਨ ਆਏ ਹਨ,
ਆਪ ਕੁਨ ਕੁੰਜਰ ਦਿਓ ਜਿਵਾਏ।
ਹੁਣ ਤੁਸੀਂ ਫਿਰ ਹਾਥੀ ਨੂੰ ਜਿਵਾਲ ਦਿਓ, ਕਿਉਂਕਿ ਪਹਿਲਾਂ ਕਾਜੀ ਨੇ ਕਿਹਾ ਸੀ ਨਾ ਵੀ ਤੁਸੀਂ ਹਾਥੀ ਜਵਾਲੋ ਤੇ ਫਿਰ ਜਵਾਲ ਦਿੱਤਾ ਮਹਾਰਾਜ ਨੇ, ਫਿਰ ਆਖਿਆ ਮਾਰ ਦੋ ਉਹ ਮਰ ਗਿਆ। ਇਸ ਪ੍ਰਕਾਰ ਹੁਣ ਕਾਜੀ ਬੇਨਤੀ ਕਰਦਾ ਹੈ ਕਿ ਮਹਾਰਾਜ ਜੀ ਹੁਣ ਤੁਸੀਂ ਹਾਥੀ ਨੂੰ ਫਿਰ ਜਵਾਲ ਦਿਓ।
ਸਭ ਖੁਦਾਏ ਮੈਂ ਭੇਦ ਨਾ ਕੋ
ਤੁਹਾਡੇ ਵਿਚ ਤੇ ਖੁਦਾ ਦੇ ਵਿਚ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ।
ਰਹੋ ਜੋਰ ਮੈਂ ਕਰੋ ਸੋ
ਜੋ ਕੁਛ ਵੀ ਤੁਸੀਂ ਦਿਲ ਵਿਚ ਚਾਹੁੰਦੇ ਹੋ ਉਹ ਕਰ ਸਕਦੇ ਹੋ, ਤੁਹਾਡੇ ਵਿਚ ਇਤਨੀ ਸ਼ਕਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ।
ਬੋਲੇ ਪ੍ਰਭ ਉੱਠੋ ਮਰਦਾਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਫਿਰ ਮਰਦਾਨੇ ਨੂੰ, ਮਰਦਾਨਿਆ ਫਿਰ ਉੱਠਣਾ ਕਰ ਹੁਣ ਤੂੰ।
ਬਿਲਕੁਲ ਜਲ ਤੂੰ ਲਈ ਨਿਜ ਪਾਨਾ
ਨੇ ਆਪਣੇ ਹੱਥਾਂ ਦੇ ਨਾਲ ਮਰਦਾਨਿਆ, ਫਿਰ ਉਸੇ ਤਰ੍ਹਾਂ ਤੂੰ ਜਲ ਛਿੜਕ ਜਿਵੇਂ ਪਹਿਲਾਂ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਿਆ ਸੀ ਉਸ ਤਰ੍ਹਾਂ ਫਿਰ ਜਲ ਛਿੜਕ।
ਕਹੇ ਪੀਰ ਕੇ ਆਪ ਕੀ ਵਾਰੇ
ਕਹਿੰਦੇ ਨੇ ਇਸ ਤਰ੍ਹਾਂ ਪੀਰ ਦੇ ਕਹਿਣ ਤੇ ਹੁਣ ਅਸੀਂ ਇਹ ਅਖੀਰੀ ਵਾਰੀ ਇਸ ਨੂੰ ਇਸ ਤਰ੍ਹਾਂ ਜੀਵਿਤ ਕਰ ਦਿੰਦੇ ਹਾਂ ਕਿਉਂਕਿ ਪੀਰ ਨੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਹਨ।
ਦੇਹ ਜਵਾਏ ਮਰਿਓ ਗਜ ਭਾਰੇ
ਫਿਰ ਕਹਿੰਦੇ ਨੇ ਉਹ ਪੀਰ ਦੇ ਕਹਿਣ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮਰਿਆ ਹੋਇਆ ਹਾਥੀ ਸੀ ਨਾ ਉਸ ਨੂੰ ਮਹਾਰਾਜ ਨੇ ਫਿਰ ਜੀਵਿਤ ਕਰ ਦਿੱਤਾ।
ਦੋਹਰਾ ਉੱਠ ਭਇਓ ਤਤਕਾਲ ਪੁਨ ਜਲੜੀ ਕਹਿ ਸਤਨਾਮ।
ਕਹਿੰਦੇ ਨੇ ਇਸ ਪ੍ਰਕਾਰ ਸਤਨਾਮ ਵਾਹਿਗੁਰੂ ਕਹਿ ਕੇ ਮਰਦਾਨਾ ਉੱਠ ਪਿਆ ਹੈ।
ਜਿਰਕੇ ਤੇ ਜੀਵਿਓ ਤੁਰਤ ਜੋ ਗੁੰਜਰ ਅਵਰਾਮ।
ਫਿਰ ਕਹਿੰਦੇ ਨੇ ਸੁੰਦਰ ਹਾਥੀ ਜਿਹੜਾ ਸੀ ਉੱਠ ਖਲੋਤਾ ਜਦੋਂ ਮਰਦਾਨੇ ਨੇ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਿਆ।
ਚੌਪਈ ਕੌਤਕ ਦੇਖ ਬੈਸਮ ਭੇ ਸਭ।
ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਕੌਤਕ ਸੀ ਨਾ ਜਦੋਂ ਵੇਖਿਆ ਹਾਥੀ ਨੂੰ ਮਾਰਨ ਵਾਲਾ ਜਿਵਾਲਣ ਵਾਲਾ, ਮਾਰਨ ਵਾਲਾ ਜਿਵਾਲਣ ਵਾਲਾ, ਬਹੁਤ ਸਾਰੇ ਲੋਕਾਂ ਨੇ ਕੌਤਕ ਦੇਖਿਆ ਤੇ ਲੋਕ ਜਿਹੜੇ ਸਨ ਹੈਰਾਨ ਹੋ ਗਏ ਕਿ ਵਾਕਈ ਇਹ ਰੱਬੀ ਖੁਦਾ ਦਾ ਆਦਮੀ ਹੈ।
ਬਾਰ ਬਾਰ ਬੰਦਾ ਪਾਦ ਤਾਵ ਹੈ।
ਕਹਿੰਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਬਾਰ ਬਾਰ ਪੀਰ ਪੀਰ ਜਿੰਨੇ ਵੀ ਸਨ ਉਥੋਂ ਦੇ ਤੇ ਲੋਕ ਸਨ ਮਹਾਰਾਜ ਦੇ ਚਰਨਾਂ ਤੇ ਵੰਦਨਾ ਕਰਦੇ ਹਨ।
ਕਹਿਣ ਲੱਗੇ ਪੁਨ ਦਿਓ ਉਪਦੇਸ਼ਾ।
ਹੁਣ ਮਹਾਰਾਜ ਜੀ ਸਾਨੂੰ ਕੋਈ ਉਪਦੇਸ਼ ਦਿਓ ਤੁਸੀਂ। ਬਹੁਤ ਭਲਾ ਉਪਦੇਸ਼ ਦੇਣਾ ਕਰੋ।
ਤੁਮ ਖੁਦਾਏ ਤਨ ਹਰ ਦਰਵੇਸ਼,
ਤੁਸੀਂ ਇੱਕ ਐਸੇ ਦਰਵੇਸ਼ ਹੋ, ਐਸੇ ਫਕੀਰ ਹੋ ਕਿ ਮਾਨੋ ਜਿਵੇਂ ਖੁਦਾ ਨੇ ਤਨ ਧਾਰਿਆ ਹੁੰਦਾ ਹੈ। ਤੁਸੀਂ ਐਸੇ ਫਕੀਰ ਹੋ, ਐਸੇ ਦਰਵੇਸ਼ ਹੋ, ਖੁਦਾ ਦਾ ਰੂਪ ਹੋ, ਇਸ ਸੰਸਾਰ ਤੇ ਆਏ ਹੋ, ਸਾਨੂੰ ਸ਼ੁੱਧ ਸਿੱਖਿਆ ਦੇਣੀ ਕਰੋ।
ਸ੍ਰੀ ਗੁਰੂ ਭਾਨੇ ਸੁਣੋ ਪਾਤਸ਼ਾਹ,
ਮਹਾਰਾਜ ਜੀ ਨੇ ਕਿਹਾ ਬਾਦਸ਼ਾਹ ਸੁਣਨਾ ਕਰ,
ਧਰਮ ਨਿਆਂ ਕੀਜੈ ਚਿਤ ਚਾਹੇ।
ਕਹਿੰਦੇ ਨੇ ਇਸ ਤਰ੍ਹਾਂ ਕਰਿਆ ਕਰ, ਧਰਮ ਨਿਆਂ ਕਹਿੰਦੇ ਨੇ ਧਰਮ ਅਨੁਸਾਰ ਚੱਲਣਾ ਚਾਹੀਦਾ ਤੇ ਆਪਣੀ ਪ੍ਰਜਾ ਦੇ ਨਾਲ ਜਿਹੜਾ ਨਾ ਇਹ ਨਿਆਂ ਕਰਨਾ ਚਾਹੀਦਾ ਚਿਤ ਲਾ ਕੇ। ਕਹਿੰਦੇ ਨੇ ਨਿਆਂ ਕਰੀ, ਜੇ ਤੈਨੂੰ ਕੁਰਸੀ ਮਿਲੀ ਹੈ ਨਾ ਹੁਣ ਬਾਦਸ਼ਾਹ ਵਾਲੀ, ਤੇ ਕਹਿੰਦੇ ਨੇ ਨਿਆਂ ਕਰੀ ਇੱਥੇ ਬੈਠ ਕੇ, ਇਸ ਪ੍ਰਕਾਰ ਕਿਸੇ ਗਰੀਬ ਦੇ ਉੱਤੇ ਤਸ਼ੱਦਦ ਨਾ ਕਰੀ, ਕਿਸੇ ਗਰੀਬ ਨੂੰ ਨਾ ਲੁੱਟੀ, ਧਰਮ ਅਨੁਸਾਰ ਚੱਲਣਾ ਕਰੀ। ਮਹਾਰਾਜ ਨੇ ਬਾਦਸ਼ਾਹ ਨੂੰ ਸਿੱਖਿਆ ਦਿੱਤੀ।
ਕਾਜੀ ਨਹਿ ਰਿਸ਼ਵਤ ਕਬ ਲੀਜਾ,
ਕਾਜੀ ਨੂੰ ਕਿਹਾ ਵੀ ਕਾਜੀ, ਕਾਜੀ ਦਾ ਹੱਕ ਹੈ ਜੋ ਉਹ ਦਵੇ, ਪਰ ਕਦੀ ਵੀ ਕਾਜੀ ਰਿਸ਼ਵਤ ਨਾ ਲੈਣੀ ਚਾਹੀਦੀ ਹੈ। ਕਹਿਣ ਦਾ ਭਾਵ ਕਾਜੀ ਰਿਸ਼ਵਤ ਖੋਰਾ ਨਹੀਂ ਹੋਣਾ ਚਾਹੀਦਾ।
ਰਾਖੂ ਧਰਮ ਨਾ ਕਿਸੇ ਦੁੱਖ ਦੀਜਾ,
ਕਹਿੰਦੇ ਜਿਹੜਾ ਧਰਮ ਅਨੁਸਾਰ ਚੱਲੇਗਾ ਉਹਨੂੰ ਕਿਸੇ ਕਿਸਮ ਦਾ ਫਿਰ ਦੁੱਖ ਨਹੀਂ ਆਵੇਗਾ। ਮਹਾਰਾਜ ਨੇ ਕਾਜੀ ਨੂੰ ਤੇ ਬਾਦਸ਼ਾਹ ਨੂੰ ਇਹ ਸਿੱਖਿਆ ਦਿੱਤੀ ਕਿ ਧਰਮ ਅਨੁਸਾਰ ਚੱਲਣਾ ਚਾਹੀਦਾ ਹੈ, ਫਿਰ ਕਿਸੇ ਕਿਸਮ ਦਾ ਫਿਰ ਕੋਈ ਦੁੱਖ ਨਹੀਂ ਆਉਂਦਾ।
ਸਤ ਸੰਗਤ ਮਿਲ ਸੇਵਾ ਕਰਨੀ,
ਔਰ ਸਤ ਸੰਗਤ ਨਾਲ ਮਿਲ ਕੇ ਨਾ ਸੇਵਾ ਕਰਨੀ ਚਾਹੀਦੀ ਹੈ।
ਮਨ ਮਲੀਨਤਾ ਸਕਲੀ ਹਰਨੇ,
ਆਪਣੇ ਮਨ ਦੇ ਵਿੱਚੋਂ ਜਿਹੜੀ ਮਲੀਨਤਾ ਵਾ ਨਾ, ਖੋਟੀ ਬੁੱਧੀ, ਕਿਤੇ ਉਹਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।
ਸਤਨਾਮ ਸਿਮਰੂ ਦਿਨ ਰਾਤ,
ਦਿਨ ਰਾਤ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਦਰਦੀ ਕਰਦਾ ਹਰ ਪਲ ਭੰਤੇ,
ਕਹਿੰਦੇ ਨੇ ਇਸੇ ਤਰ੍ਹਾਂ ਹਰ ਸਮੇਂ ਹਿਰਦੇ ਦੇ ਵਿੱਚ ਸ਼ਰਧਾ ਧਾਰਨੀ ਚਾਹੀਦੀ ਹੈ। ਕਦੀ ਕਹਿੰਦੇ ਨੇ ਨਿਸ਼ਰਧਕ ਨਹੀਂ ਬਣਨਾ ਚਾਹੀਦਾ, ਨਿਸ਼ਰਧਕ ਵਾਲੀਆਂ ਗੱਲਾਂ ਸੁਣ ਕੇ ਬੰਦਾ ਨਿਸ਼ਰਧਕ ਬਣ ਜਾਂਦਾ, ਤੇ ਸ਼ਰਧਾ ਵਾਲੀਆਂ ਗੱਲਾਂ ਸੁਣ ਕੇ ਬੰਦਾ ਸ਼ਰਧਾ ਵਾਲਾ ਬਣ ਜਾਂਦਾ। ਇਸ ਕਰਕੇ ਪਿਆਰਿਓ, ਮਹਾਰਾਜ ਨੇ ਆਖਿਆ ਸ਼ਰਧਾ ਵਾਲੇ ਬਚਨ ਬਲਾਸ ਜਿਹੜੇ ਆ ਨਾ ਸੁਣਨੇ ਚਾਹੀਦੇ ਆ। ਜਿਹੜਾ ਕੋਈ ਨਿਸ਼ਰਧਕ ਬੋਲ ਬੋਲੇ, ਐਸੇ ਬੋਲਾਂ ਨੂੰ ਨਹੀਂ ਸੁਣਨਾ ਚਾਹੀਦਾ, ਸ਼ਰਧਾ ਵਾਲੇ ਬੋਲਾਂ ਨੂੰ ਸੁਣਨਾ ਚਾਹੀਦਾ ਹੈ।
ਅੱਗੇ
ਕਵੀ ਜੀ ਕਹਿੰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਖੁਦਾ ਦੇ ਨਿਮਿਤ, ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ, ਖੁਦਾ ਦੇ ਨਿਮਿਤ ਜਿਹੜਾ ਦਸਵੰਧ ਕੱਢਦਾ ਹੈ, ਧਰਮ ਦੇ ਵਾਸਤੇ ਜਿਹੜਾ ਨਿਆਂ ਕਰਦਾ, ਕਹਿਣ ਦਾ ਭਾਵ ਧਰਮ ਅਨੁਸਾਰ ਚੱਲਦਾ, ਤੇ ਦਿੱਤੀ ਹੋਈ ਕਿਰਤ ਵਿੱਚੋਂ ਜਿਹੜਾ ਦਸਵੰਧ ਕੱਢਦਾ ਹੈ,
ਗਤ ਪ੍ਰਾਪਤ ਹੋਵੇ ਤੁਮੇ ਇਸ ਵਿੱਚ ਕਿਰਤ ਕਮਾਏ।
ਕਹਿੰਦੇ ਨੇ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ, ਕਹਿਣ ਦਾ ਭਾਵ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਤੇ ਇਸ ਪ੍ਰਕਾਰ ਕਹਿੰਦੇ ਨੇ ਉਹਦੀ ਕਿਰਤ ਵੀ ਸਫਲੀ ਹੋ ਜਾਂਦੀ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਵੀ ਆਖਿਆ ਕਿ ਆਪਣਾ ਦਸਵੰਧ ਕੱਢੇ, ਜੋ ਸਿੱਖ ਦੀ ਕਿਰਤ ਕਮਾਈ ਹੈ ਨਾ, ਉਸ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗਰੀਬਾਂ ਦੇ ਭਲੇ ਵਾਸਤੇ, ਲੋੜਵੰਦ ਵਾਸਤੇ, ਜਿੱਥੇ ਵੇਖੋ ਵੀ ਇੱਥੇ ਲੋੜ ਹੈ, ਕਹਿੰਦੇ ਨੇ ਉੱਥੇ ਲਾ ਦੋ। ਕਿਸੇ ਦੀ ਬਿਮਾਰੀ ਵਾਸਤੇ ਵੇਖੋ ਪੈਸੇ ਚਾਹੀਦੇ ਆ ਚਾਰ, ਉੱਥੇ ਪੈਸੇ ਉਹਨੂੰ ਦੇ ਦਿਓ। ਇਸ ਪ੍ਰਕਾਰ ਕਿਸੇ ਦੀ ਬੱਚੀ ਦਾ ਆਨੰਦ ਕਾਰਜ ਹੈ, ਗਰੀਬ ਹੈ, ਉੱਥੇ ਪੈਸੇ ਲਾ ਦਿਓ। ਇਸ ਪ੍ਰਕਾਰ ਕਿਸੇ ਦਾ ਕੋਈ ਬੱਚਾ ਸਕੂਲ ਨਹੀਂ ਜਾ ਸਕਦਾ, ਉਹਦੀ ਸਾਲ ਦੀ ਫੀਸ ਭਰ ਦਿਓ। ਕਿਸੇ ਬਿਮਾਰ ਤੇ ਪੈਸਾ ਲਾ ਦਿਓ, ਕਹਿਣ ਦਾ ਭਾਵ ਉਹ ਜੋ ਪੈਸਾ ਵਾ ਨਾ ਲੋੜਵੰਦ ਥਾਂ ਤੇ ਲਾਵੇ। ਇਹ ਨੀ ਵੀ ਜਿੱਥੇ ਪਹਿਲਾਂ ਹੀ ਬੜਾ ਪੈਸਾ ਹੋਵੇ ਉੱਥੇ ਹੀ ਲਾਈ ਜਾਵੇ, ਨਹੀਂ। ਕਹਿੰਦੇ ਨੇ ਲੋੜ ਹੈ ਨਾ ਜਿੱਥੇ, ਅਕਲੀ ਕੀਤੇ ਦਾਨ, ਅਕਲ ਦੇ ਨਾਲ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਤੇ ਦਾਨ। ਕਹਿੰਦੇ ਨੇ ਜਿਹੜਾ ਇਹ ਦਸਵੰਧ ਵੀ ਕੱਢਣਾ ਨਾ, ਲੋੜ ਦੇ ਮੁਤਾਬਕ ਤੁਸੀਂ ਕਿੱਥੇ ਲਾਉਣਾ ਚਾਹੀਦਾ, ਜਿੱਥੇ ਥੋੜਾ ਲੱਗੇ ਤੇ ਫਲ ਉਹਦਾ ਜ਼ਿਆਦਾ ਹੋਵੇ। ਕਹਿੰਦੇ ਨੇ ਇਸ ਪ੍ਰਕਾਰ ਗਰੀਬਾਂ ਦੇ ਭਲੇ ਵਾਸਤੇ, ਲੋੜਵੰਦਾਂ ਵਾਸਤੇ, ਕਹਿੰਦੇ ਨੇ ਉੱਥੇ ਲਾਉਣਾ ਚਾਹੀਦਾ। ਤੇ ਹਰ ਸਿੱਖ ਨੂੰ ਆਪਣਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਜਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ, ਮਹਾਰਾਜ ਉਹਨਾਂ ਨੂੰ ਵੀ ਇਹ ਉਪਦੇਸ਼ ਦੇ ਰਹੇ ਨੇ ਵੀ ਦਸਵੰਧ ਕੱਢਣਾ ਚਾਹੀਦਾ ਤੇ ਧਰਮ ਅਨੁਸਾਰ ਚੱਲਣਾ ਚਾਹੀਦਾ ਹੈ।
ਗੋਪੀ ਆਸੁਪਦੇਸ਼ ਦੀਨ ਤਿੰਨ ਨੀਤਾ,
ਇਹ ਮਹਾਰਾਜ ਨੇ ਉਹਨਾਂ ਨੂੰ ਚੰਗਾ ਵਧੀਆ ਉਪਦੇਸ਼ ਦਿੱਤਾ।
ਪਰ ਸੰਤੋਖ ਤਾਂ ਸਭ ਹੀ ਕਾ,
ਫਿਰ ਉਹਨਾਂ ਨੇ ਸੰਤੋਖ ਧਾਰਨ ਕੀਤਾ, ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਸੰਤੋਖ ਧਾਰਨ ਕੀਤਾ।
ਵਿਦਾ ਪਏ ਤਿੰਨ ਤੇ ਦਰਿਆ,
ਮਹਾਰਾਜ ਨੇ ਫਿਰ ਉਹਨਾਂ ਤੋਂ ਉੱਥੋਂ ਵਿਦਾਇਗੀ ਲਈ।
ਗਮਨ ਕੀਨ ਮਾਰਗ ਜਗ ਸਾਏ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨਵੇਂ ਮਾਰਗ ਨੂੰ ਚੱਲਦੇ ਨੇ, ਕਹਿਣ ਦਾ ਭਾਵ ਹੋਰ ਕਿਸੇ ਦਾ ਭਲਾ ਕਰਨ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਕਿਸੇ ਸ਼ਹਿਰ ਕਿਸੇ ਪਿੰਡ ਵਿਚ ਉਥੋਂ ਮਹਾਰਾਜ ਜੀ ਚਲੇ ਚੱਲੇ ਹਨ।
ਕੀਨ ਮਨੋਰਥ ਮਨ ਮਰਦਾਨੇ,
ਹੁਣ ਮਹਾਰਾਜ ਜੀ ਮਰਦਾਨੇ ਦਾ ਮਨੋਰਥ ਪੂਰਾ ਕਰਨ ਲੱਗੇ ਨੇ। ਮਰਦਾਨੇ ਨੇ ਆਪਣੇ ਮਨ ਵਿਚ ਜੋ ਮਨੋਰਥ ਲਿਆਂਦਾ ਹੈ, ਸਤਿਗੁਰੂ ਜੀ ਜਾਣਗੇ ਉਹਦੇ ਮਨੋਰਥ ਨੂੰ। ਮਹਾਰਾਜ ਮਰਦਾਨੇ ਦਾ ਮਨੋਰਥ ਪੂਰਾ ਕਰਨ ਲੱਗੇ ਹਨ।
ਮਮ ਮਨਤਾ ਕਿਮ ਹੋਈ ਮਹਾਨੇ,
ਉਹ ਕੀ ਸੀ ਮਨੋਰਥ ਕਿ ਮਰਦਾਨਾ ਕਹਿੰਦਾ ਵੀ ਮੇਰੀ ਕਿਵੇਂ ਮਨਤਾ ਹੋਵੇ। ਮਰਦਾਨਾ ਆਪਣੇ ਮਨ ਵਿਚ ਇਹ ਪੁਰਨਾ ਲਾਇਆ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਲੋਕ ਮੱਥਾ ਟੇਕਦੇ ਆ ਤੇ ਮੈਨੂੰ ਵੀ ਟੇਕਣਾ, ਐਵੇਂ ਮਨ ਵਿਚ ਪੁਰਨਾ ਲਾਇਆ ਵੀ ਜਿਵੇਂ ਮਹਾਰਾਜ ਨੂੰ ਲੋਕ ਭੇਟਾਂ ਚੜਾਉਂਦੇ ਨੇ ਤੇ ਮੈਨੂੰ ਵੀ ਭੇਟਾਵਾਂ ਚੜਾਉਣ, ਐਵੇਂ ਮਨ ਦੇ ਵਿਚ ਪੁਰਨਾ ਮਰਦਾਨਾ ਕਹਿੰਦੇ ਇਸ ਤਰ੍ਹਾਂ ਦਾ ਲਾਇਆ। ਅਸਲ ਵਿਚ ਮਹਾਰਾਜ ਨੇ ਜਦੋਂ ਭਲਾ ਕਰਨਾ ਹੁੰਦਾ ਨਾ ਕਿਸੇ ਦਾ, ਮਰਦਾਨੇ ਦੀ ਤੇ ਇੱਕ ਵਿਧੀ ਬਣਾ ਦਿੰਦੇ ਨੇ। ਅਸਲ ਵਿਚ ਮਰਦਾਨੇ ਨੂੰ ਭੁੱਖ ਲਾ ਦਿੰਦੇ ਨੇ, ਉਸ ਪਿੰਡ ਵਿਚ ਭੇਜ ਦਿੰਦੇ ਨੇ, ਕੋਈ ਐਸਾ ਪੁਰਨਾ ਬਣਾ ਦਿੰਦੇ ਨੇ, ਕੌਤਕ ਜੂ ਵਰਤਾਉਣਾ ਹੁੰਦਾ। ਤੇ ਹੁਣ ਮਰਦਾਨੇ ਦੇ ਮਨ ਅੰਦਰ ਪੁਰਨਾ ਆ ਗਿਆ ਕਿ ਮੈਨੂੰ ਵੀ ਲੋਕ ਮੱਥਾ ਟੇਕਣ, ਮੇਰੀ ਵੀ ਸੇਵਾ ਕਰਨ। ਇਸ ਤਰ੍ਹਾਂ ਉਹ ਆਪਣੇ ਮਨ ਵਿਚ ਪੁਰਨਾ ਲਿਆਂਦਾ ਹੈ।
ਮਜਬੂ ਬੰਦਾ ਹੈ ਸਭ ਨਰ ਨਾਰੇ,
ਸਭ ਨਰ ਨਾਰੀਆਂ ਮੈਨੂੰ ਆ ਕੇ ਵੰਦਨਾ ਕਰਨ, ਐਸਾ ਪੁਰਨਾ ਲਿਆਂਦਾ ਹੈ।
ਭੇਟਾ ਉੱਤਮ ਧਰਿਆ ਗਾਰੇ,
ਤੇ ਮੇਰੇ ਅੱਗੇ ਵੀ ਭੇਟਾਵਾਂ ਚੜਨ।
ਅੰਤਰਜਾਮੀ ਉਰ ਕੇ ਜਾਣੇ,
ਗੁਰੂ ਜੀ ਨੇ ਉਹਦੇ ਦਿਲ ਦੀ ਗੱਲ ਜਾਣ ਲਈ।
ਮੁਸਕਤ ਮੰਦ ਕਹੀ ਮ੍ਰਿਦ ਬਾਣੀ,
ਮਹਾਰਾਜ ਹੌਲੀ ਹੌਲੀ ਮੁਸਕਰਾ ਰਹੇ ਨੇ ਉਹਦੀ ਦਿਲ ਦੀ ਗੱਲ ਜਾਣ ਕੇ।
ਇਹਦੇ ਵਿਚਾਰ ਜੋ ਤੁਮ
ਆਵੋ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਹਿਰਦੇ ਦੀ ਗੱਲ ਵਿਚਾਰ ਲਈ ਤੇ ਅਗਲੇ ਹੀ ਪਲ ਕਹਿੰਦੇ ਨੇ ਅੱਗੇ ਜਾ ਕੇ
ਅਗਰਜ ਪੁਰ ਮਨ ਭਾਵਤ ਪਾਵੋ,
ਮਹਾਰਾਜ ਕਹਿਣ ਲੱਗੇ ਮਰਦਾਨਿਆ ਅਗਲੇ ਪਿੰਡ ਜਾ ਕੇ ਤੇਰੇ ਮਨ ਦੀ ਭਾਵਨਾ ਪੂਰੀ ਹੋ ਜਾਵੇਗੀ।
ਇਹ ਸਭ ਕੂਰ ਕਾਜ ਨਹਿ ਸਰੇ,
ਪਰ ਕਹਿੰਦੇ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਕੰਮ ਹੈ ਨਾ, ਇਹ ਝੂਠੇ ਹੀ ਕੰਮ ਹੈ। ਇਸ ਤਰ੍ਹਾਂ ਮੱਥਾ ਟਿਕਾਉਣਾ, ਪੂਜਾ ਜਿਹੜੀ ਲੈਣੀ, ਇਹ ਝੂਠੇ ਜੇ ਕੰਮ ਹੈ, ਇਹਨਾਂ ਵਿੱਚ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਇਸ ਪ੍ਰਕਾਰ ਮਹਾਰਾਜ ਜੀ ਦੱਸ ਰਹੇ ਹਨ।
ਮੁਕਤ ਪੰਥ ਤੇ ਪਰਜਨ ਕਰੇ,
ਕਹਿੰਦੇ ਨੇ ਇਸੇ ਤਰ੍ਹਾਂ ਸਾਡਾ ਜਿਹੜਾ ਪੰਥ ਹੈ ਨਾ, ਵੈਸੇ ਇਹਨਾਂ ਗੱਲਾਂ ਤੋਂ ਵਰਜਦਾ ਹੈ ਕਿ ਆਪਣੇ ਹੁਣ ਵੇਖੋ ਭੇਟਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਭੇਟਾ ਰੱਖੋ, ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਮੱਥਾ ਟੇਕਣਾ, ਇਹ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਇਸ ਪ੍ਰਕਾਰ ਮੱਥਾ ਟੇਕਣਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਕੀ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਸੇਵਾ ਤੇ ਸਿਮਰਨ ਕਰਨ ਵਾਲੇ ਸਤਿਕਾਰਯੋਗ ਨੇ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੋ ਦਿਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਸੋ ਇਸ ਪ੍ਰਕਾਰ ਜਦੋਂ ਆਪਾਂ ਫਤਿਹ ਬੁਲਾਉਂਦੇ ਆਪੇ ਹੀ ਸਿਰ ਝੁਕ ਜਾਂਦਾ। ਸੋ ਕੇਵਲ ਤੇ ਕੇਵਲ ਮੱਥਾ ਟੇਕਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜੋ ਵੀ ਸੰਤ ਮਹਾਤਮਾ ਹਨ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਸਤਿਕਾਰਯੋਗ ਨੇ, ਮਹਾਰਾਜ ਨੇ ਦੱਸਿਆ ਕਿ ਇਹ ਸਾਡਾ ਪੰਥ ਵੈਸੇ ਇਹਨਾਂ ਗੱਲਾਂ ਤੋਂ ਵਰਜਿਤ ਕਰਦਾ ਹੈ।
ਸਹਿਤ ਰਹਿ ਜਗ ਮੈਂ ਵਡਿਆਈ,
ਕਹਿੰਦੇ ਨੇ ਹਰ ਕੋਈ ਜਗ ਦੇ ਵਿੱਚ ਵਡਿਆਈ ਚਾਹੁੰਦਾ ਹੈ।
ਅਲਪ ਕਾਲ ਜਿਸ ਬੀਚ ਰਹਾਏ,
ਕਹਿੰਦੇ ਨੇ ਜਿਸ ਜਗ ਦੇ ਵਿੱਚ ਥੋੜਾ ਜਿਹਾ ਸਮਾਂ ਰਹਿਣਾ, ਬੰਦਾ ਉੱਥੇ ਬੜੀ ਵਡਿਆਈ ਚਾਹੁੰਦਾ ਵੀ ਲੋਕੀ ਮੇਰੀ ਵਡਿਆਈ ਕਰਨ, ਲੋਕੀ ਮੇਰੀ ਉਸਤ ਕਰਨ, ਪਰ ਕਹਿੰਦੇ ਨੇ ਬੰਦੇ ਨੇ ਥੋੜਾ ਸਮਾਂ ਹੀ ਇਸ ਸੰਸਾਰ ਵਿੱਚ ਰਹਿਣਾ ਹੁੰਦਾ ਹੈ।
ਜਹ ਜਾਵਨ ਲਹਿਨੋ ਸੁਖ ਪਾਰੇ,
ਕਹਿੰਦੇ ਨੇ ਜਿੱਥੇ ਜਾ ਕੇ ਬੰਦੇ ਨੇ ਰਹਿਣਾ ਹੈ, ਕਹਿੰਦੇ ਨੇ ਅਸਲ ਵਿੱਚ ਉਹ ਸਾਧਨ ਕਰਨਾ ਚਾਹੀਦਾ ਹੈ।
ਤਹਿ ਕੀ ਗੱਤ ਨਾ ਕਰੇ ਵਿਚਾਰੇ,
ਕਹਿੰਦੇ ਨੇ ਉਸ ਬਾਰੇ ਤੇ ਬੰਦਾ ਵਿਚਾਰ ਹੀ ਨਹੀਂ ਕਰਦਾ ਕਿ ਜਿੱਥੇ ਜਾ ਕੇ ਮੈਂ ਰਹਿਣਾ ਹੈ ਉਥੋਂ ਵਾਸਤੇ ਮੈਨੂੰ ਨਾਮ ਧਨ ਜੋੜਨਾ ਚਾਹੀਦਾ। ਅਸਲ ਵਿੱਚ ਕਵੀ ਜੀ ਇਧਰ ਨੂੰ ਇਸ਼ਾਰਾ ਕਰ ਰਹੇ ਨੇ ਤੇ ਇਸ ਪ੍ਰਕਾਰ ਕਹਿੰਦੇ ਨੇ ਨਾਮ ਸਿਮਰਨ ਕਰਨਾ ਚਾਹੀਦਾ, ਬੰਦਗੀ ਕਰਨੀ ਚਾਹੀਦੀ। ਜਿਹੜਾ ਇੱਥੇ ਨਾਮ ਸਿਮਰਨ ਕਰੇਗਾ, ਬੰਦਗੀ ਕਰੇਗਾ, ਪਰਮਾਤਮਾ ਦੇ ਦਰਬਾਰ ਵਿੱਚ ਉਹਦੀ ਵਡਿਆਈ ਹੋਵੇਗੀ। ਪਰ ਇਹਦੇ ਉਲਟ ਕੀ ਹੈ ਵੀ ਅਸੀਂ ਇੱਥੇ ਵਡਿਆਈਆਂ ਚਾਹੁੰਦੇ ਹਾਂ ਤੇ ਬੰਦਾ ਕਹਿੰਦੇ ਇੱਥੇ ਥੋੜਾ ਸਮਾਂ ਰਹਿਣ ਵਾਲਾ, ਜਿੱਥੇ ਜਾ ਕੇ ਇਹਨੇ ਸਦਾ ਵਾਸਤੇ ਰਹਿਣਾ, ਕਹਿੰਦੇ ਨੇ ਉਸ ਵਾਸਤੇ ਇਹਨੂੰ ਘਾਲਣਾ ਕਰਨੀ ਚਾਹੀਦੀ ਹੈ।
ਮਾਨਹੀਣ ਰਹਿ ਜਗ ਮਹਿ ਜੋਏ,
ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਇਸ ਸੰਸਾਰ ਦੇ ਵਿੱਚ ਮਾਣ ਹੰਕਾਰ ਤੋਂ ਪਰੇ ਹੋ ਕੇ ਰਵੇਗਾ, ਕਹਿਣ ਦਾ ਭਾਵ ਨਿਮਰਤਾ ਵਿੱਚ ਰਹੇਗਾ,
ਸਹਿ ਮਾਨ ਪਰਲੋਕ ਹੈ ਸੋਏ,
ਪਰਲੋਕ ਦੇ ਵਿੱਚ ਉਹਨੂੰ ਮਾਣ ਮਿਲੇਗਾ ਜਿਹੜਾ ਇੱਥੇ ਨਿਮਰਤਾ ਦੇ ਨਾਲ ਰਹੇਗਾ।
ਸੁਣ ਕੇ ਸਕੁਚ ਕਹਿਓ ਮਰਦਾਨੇ,
ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਜੀ ਦੇ ਬਚਨ ਸੁਣ ਕੇ ਕਹਿੰਦੇ ਨੇ ਮਰਦਾਨਾ ਕੁਝ ਸ਼ਰਮਾ ਗਿਆ।
ਵੈ ਕਰਨਾ ਤੁਮ ਆਪ ਅਸ ਜਾਣੇ,
ਕਹਿੰਦੇ ਨੇ ਇਸ ਪ੍ਰਕਾਰ ਤੁਹਾਡੀ ਕਿਰਪਾ ਹੋਵੇ ਤੇ ਐਸਾ ਹੀ ਹੋਵੇਗਾ।
ਕਰਤ ਬਾਤ ਤੈ ਪੁਰ ਨਿਹਰਾਇਆ।
ਕਹਿੰਦੇ ਨੇ ਇੰਨੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਕਹਿੰਦੇ ਨੇ ਉਹ ਪਿੰਡ ਜਿਹੜਾ ਸੀ ਇੱਕ ਲਾਗੇ ਆ ਗਿਆ।
ਪ੍ਰਭ ਬੈਠੇ ਪਿਖ ਇੱਕ ਤਰ ਛਾਇਆ।
ਮਹਾਰਾਜ ਇੱਕ ਦਰਖਤ ਦੇ ਹੇਠਾਂ ਬੈਠ ਗਏ।
ਦਏ ਨਿਰਦੇਸ਼ ਜਾਓ ਮਰਦਾਨੇ।
ਮਰਦਾਨੇ ਨੂੰ ਆਖਿਆ ਮਰਦਾਨਿਆ ਜਾ ਇਸ ਪਿੰਡ ਵਿੱਚ ਚਲਿਆ ਜਾ।
ਨਗਰ ਬਿਲੂਕੂ ਹੋਇ ਮਨ ਭਾਨੇ।
ਕਹਿੰਦੇ ਨਗਰ ਦੇ ਲੋਕ ਜਿਹੜੇ ਆ ਨਾ ਇਸ ਪ੍ਰਕਾਰ ਨਗਰ ਨੂੰ ਵੇਖ ਕੇ ਆ ਜਲਦੀ ਨਾਲ।
ਜਾਏ ਨਾ ਬਹਰੂ ਬਹੁਰ ਪੱਠੂ ਬਰਿਆਈ।
ਪਰ ਕਹਿੰਦੇ ਨੇ ਮਰਦਾਨਾ ਜਾਣਾ ਤੇ ਨੀ ਚਾਹੁੰਦਾ, ਕਿਉਂਕਿ ਮਹਾਰਾਜ ਨੇ ਪਹਿਲਾਂ ਗੱਲ ਕਰ ਦਿੱਤੀ ਹੈ ਮਰਦਾਨਾ ਜਾਣਾ ਤੇ ਨੀ ਚਾਹੁੰਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਜੱਗੋ ਤੱਕੀ ਦੇ ਨਾਲ ਜਬਰਦਸਤੀ ਮਰਦਾਨੇ ਨੂੰ ਭੇਜ ਦਿੱਤਾ ਹੈ।
ਸ੍ਰੀ ਪ੍ਰਭ ਤੇ ਬਹੁਤ ਸਗੁਚਾਏ।
ਬਹੁਤ ਸ਼ਰਮਾ ਰਿਹਾ ਹੈ ਮਰਦਾਨਾ ਹੁਣ ਮਹਾਰਾਜ ਜੀ ਨੂੰ, ਮਹਾਰਾਜ ਜੀ ਦੇ ਕੋਲੋਂ, ਕਿਉਂਕਿ ਮਨ ਦੇ ਅੰਦਰ ਫੁਰਨਾ ਵੀ ਕਰ ਬੈਠਾ ਕਿ ਮੇਰਾ ਇਹ ਫੁਰਨਾ ਪੂਰਾ ਹੋਵੇ। ਤੇ ਮਹਾਰਾਜ ਨੇ ਉਹ ਬਚਨ ਵੀ ਦੱਸ ਦਿੱਤੇ ਵੀ ਮਰਦਾਨਿਆ ਇਹ ਪਟਾਵਾਂ ਲੈਣੀਆਂ ਮੱਥੇ ਟਿਕਾਉਣੇ ਚੰਗੀ ਗੱਲ ਨਹੀਂ ਹੈ। ਇਸ ਪ੍ਰਕਾਰ ਹੁਣ ਬਚਨ ਸੁਣ ਕੇ ਤੇ ਮਰਦਾਨਾ ਸ਼ਰਮਾ ਰਿਹਾ ਤੇ ਮਰਦਾਨੇ ਨੂੰ ਪਤਾ ਵੀ ਮਹਾਰਾਜ ਨੇ ਹੁਣ ਪੂਰਾ ਵੀ ਇਹ ਮੇਰਾ ਬੋਲ ਕਰ ਦੇਣਾ ਜੋ ਮੈਂ ਵਿਚਾਰ ਲਿਆਂਦੇ ਆ। ਮਹਾਰਾਜ ਕਹਿੰਦੇ ਜਾ ਪਿੰਡ ਵਿੱਚ ਜਾਂਦਾ ਨਹੀਂ, ਸ਼ਰਮਦਾ ਸ਼ਰਮਦਾ ਇਸ ਤਰ੍ਹਾਂ ਜਾਂਦਾ ਹੈ।
ਉਰਕੇ ਦਰ ਮੈਂ ਪ੍ਰਵਿਸ਼ੂ ਜਾਵਹੇ।
ਕਹਿੰਦੇ ਨੇ ਇਸੇ ਤਰ੍ਹਾਂ ਮਰਦਾਨਾ ਉਸ ਨਗਰ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ ਹੈ ਮਰਦਾਨੇ ਨੇ।
ਮਾਨਵ ਦਰਸ ਕਰੇ ਤੇ ਸਭ ਹੀ।
ਕਹਿੰਦੇ ਨੇ ਬਹੁਤ ਸਾਰੇ ਲੋਕਾਂ ਨੇ ਮਰਦਾਨੇ ਦਾ ਦਰਸ਼ਨ ਕੀਤਾ ਉਸ ਪਿੰਡ ਵਿੱਚ।
ਆਨ ਪਾਇਨ ਧਰੇ ਅਗਾਰੇ।
ਬਹੁਤ ਸਾਰੀਆਂ ਭੇਟਾਵਾਂ ਜਿਹੜੀਆਂ ਸਨ ਲੋਕਾਂ ਨੇ ਲਿਆ ਕੇ ਮਰਦਾਨੇ ਦੇ ਅੱਗੇ ਰੱਖੀਆਂ।
ਪੂਜਨ ਹੇਤ ਨਾ ਗਿਰਾਇਓ ਚਾਰੇ।
ਉਹਨਾਂ ਲੋਕਾਂ ਨੇ ਕੁੱਝ ਨੀ ਪੁੱਛਿਆ ਵੀ ਤੂੰ ਕਿੱਥੋਂ ਆਇਆ ਹੈ, ਤੂੰ ਕੌਣ ਹੈ, ਕਿਵੇਂ ਆ। ਕਹਿੰਦੇ ਨੇ ਬਸ ਭੇਟਾਵਾਂ ਤੇ ਭੇਟਾਵਾਂ ਮਰਦਾਨੇ ਦੇ ਅੱਗੇ ਲਿਆ ਕੇ ਰੱਖੀ ਜਾਣ, ਮਰਦਾਨੇ ਨੂੰ ਮੱਥਾ ਟੇਕੀ ਜਾਣ, ਕਿਉਂਕਿ ਕਲਾ ਤੇ ਸਾਰੀ ਗੁਰੂ ਮਹਾਰਾਜ ਨੇ ਵਰਤਾਈ ਹੋਈ ਸੀ।
ਬਿਖਤ ਪਰਸ ਪਰ ਘਰ ਨਿਜ ਜਾਏ।
ਕਹਿੰਦੇ ਨੇ ਇਸੇ ਤਰ੍ਹਾਂ ਆਪਸ ਵਿੱਚ ਵੇਖ ਵੇਖ ਕੇ ਆਪੋ ਆਪਣੇ ਘਰਾਂ ਨੂੰ ਜਾਂਦੇ ਹਨ।
ਨਾਨਾ ਵਿੰਜਨ ਅੰਨ ਪਾਹੀ।
ਕਈ ਤਰ੍ਹਾਂ ਦੇ ਫਿਰ ਕਹਿੰਦੇ ਨੇ ਮਹਾਰਾਜ ਦੇ ਵਾਸਤੇ ਉਹ ਮਰਦਾਨੇ ਦੇ ਵਾਸਤੇ ਲੋਕ ਭੋਜਨ ਵੀ ਲੈ ਕੇ ਆਉਂਦੇ ਹਨ।
ਰੁਚਿਰ ਸਥਲ ਬੈਠੇ ਮਰਦਾਨਾ।
ਕਹਿੰਦੇ ਨੇ ਮਰਦਾਨਾ ਇੱਕ ਸੁੰਦਰ ਅਸਥਾਨ ਤੇ ਇੱਕ ਥੜੇ ਦੇ ਉੱਤੇ ਬੈਠਾ ਹੋਇਆ ਸੀ।
ਹੋਵਨ ਪੂਜਾ ਲੱਗੀ ਮਹਾਨਾ।
ਮਰਦਾਨੇ ਦੀ ਬੜੀ ਪੂਜਾ ਹੋ ਰਹੀ ਹੈ, ਭੇਟਾਵਾਂ ਆ ਰਹੀਆਂ ਹਨ।
ਬਹੁ ਰੰਗਨ ਕੇ ਵਸਤਰ ਅਮੋਲੇ।
ਕਈ ਰੰਗਾਂ ਦੇ ਵਸਤਰ ਲੋਕੀ ਕੱਪੜੇ ਲਿਆ ਲਿਆ ਕੇ ਮਰਦਾਨੇ ਨੂੰ ਮੱਥਾ ਟੇਕ ਰਹੇ ਹਨ।
ਆਨਸ ਪਰਸੈ ਕਛ ਨਹਿ ਬੋਲੇ।
ਔਰ ਕੁਛ ਵੀ ਨੀ ਬੋਲਦੇ, ਇਸ ਪ੍ਰਕਾਰ ਬਸ ਭੇਟਾਵਾਂ ਲਿਆਉਂਦੇ ਹਨ, ਕੁਛ ਵੀ ਨੀ ਪੁੱਛਦੇ ਤੇ ਮੱਥਾ ਟੇਕੀ ਜਾਂਦੇ ਹਨ।
ਕੀਰਤਕ ਦਰਬ ਚੜਾਵੇ ਆਨੇ।
ਬਹੁਤ ਸਾਰੇ ਲੋਕ ਮਰਦਾਨੇ ਨੂੰ ਭੇਟਾ ਪਦਾਰਥ ਧਨ ਆਦਿਕ ਚੜਾਈ ਜਾ ਰਹੇ ਹਨ।
ਹੋਏ ਰਹੇ ਸੇਵਕ ਮਨ ਬਾਣੀ।
ਕਹਿੰਦੇ ਨੇ ਇਸੇ ਤਰ੍ਹਾਂ ਸੇਵਕ ਬਣ ਕੇ ਇਹ ਮਰਦਾਨਾ ਜੋ ਵੀ ਕਹਿੰਦਾ ਹੈ ਬਸ ਉਹ ਮੰਨੀ ਜਾਂਦੇ ਹਨ।
ਹਿੰਦੂ ਤੁਰਕ ਜੇ ਦੇਖਾ ਆਏ।
ਕਹਿੰਦੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਤੁਰਕ ਹੈ, ਜਿਹੜਾ ਵੀ ਮਰਦਾਨੇ ਨੂੰ ਵੇਖਦਾ ਹੈ
ਮਹਾਂਪੁਰਖ ਲੱਖ ਪਰ ਹੈ ਪਾਏ।
ਮਹਾਂਪੁਰਖ ਜਾਣ ਕੇ ਮਰਦਾਨੇ ਨੂੰ ਮੱਥਾ ਟੇਕਦੇ ਹਨ।
ਸੁਣੇ ਅਪਰ ਤੇ ਅਪਰ ਜੇ ਮਾਨਵ।
ਹੋਰ ਵੀ ਜਿਹੜਾ ਕੋਈ ਮਨੁੱਖ ਇਧਰੋਂ ਜਾਂ ਉਧਰੋਂ ਕੋਈ ਵੀ ਸੁਣਦਾ ਹੈ ਤੇ ਕਹਿੰਦੇ ਨੇ ਉਹ ਵੀ ਦੌੜਾ ਚਲਾ ਆਉਂਦਾ ਹੈ ਮਰਦਾਨੇ ਦੇ ਦਰਸ਼ਨ ਕਰਨ ਵਾਸਤੇ।
ਦੌੜੇ ਦੌੜ ਉਪਾਏ ਨੇ ਆਨਵ।
ਕਹਿੰਦੇ ਨੇ ਮਨੁੱਖ ਦੌੜ ਦੌੜ ਕੇ ਆ ਰਹੇ ਹਨ, ਜਦੋਂ ਇੱਕ ਦੂਜੇ ਤੋਂ ਪਤਾ ਲੱਗਦਾ ਪਿੰਡ ਵਿੱਚ ਕੋਈ ਸੰਤ ਆਇਆ ਹੈ। ਕਹਿੰਦੇ ਨੇ ਇਸ ਪ੍ਰਕਾਰ ਦੌੜ ਦੌੜ ਕੇ ਮਰਦਾਨੇ ਦੇ ਆ ਕੇ ਦਰਸ਼ਨ ਕਰਦੇ ਹਨ।
ਕਹੇ ਕਿ ਸੰਤ ਬੜੂ ਹੈ ਕੋਈ।
ਕਹਿੰਦੇ ਹਨ ਕੋਈ ਬੜਾ ਭਾਰੀ ਕੋਈ ਸੰਤ ਆਇਆ ਸਾਡੇ ਨਗਰ ਦੇ ਵਿੱਚ।
ਇਸ ਦਰਸ਼ਨ ਤੇ ਹਮ ਗਦ ਹੋਏ।
ਇਹਦਾ ਦਰਸ਼ਨ ਕਰਨ ਦੇ ਨਾਲ ਸਾਡੀ ਗਦੀ ਹੋ ਜਾਵੇਗੀ, ਕਹਿਣ ਦਾ ਭਾਵ ਸਾਡੇ ਮਨ ਦੀ ਅਵਸਥਾ ਜਿਹੜੀ ਹੈ ਉਹ ਉੱਚੀ ਹੋ ਜਾਵੇਗੀ, ਅਵਗੁਣਾਂ ਤੋਂ ਖਹਿੜਾ ਛੁੱਟ ਜਾਵੇਗਾ, ਗੁਣਾਂ ਨਾਲ ਸਾਂਝ ਪੈ ਜਾਵੇਗੀ।
ਜੋ ਇਸ ਪਾਸ ਚੜਾਏ ਪਦਾਰਥ।
ਜਿਹੜਾ ਵੀ ਇਹਨੂੰ ਕੋਈ ਪਦਾਰਥ ਭੇਟਾ ਕਰੇਗਾ।
ਤੂੰ ਹਮ ਜਾਣੇ ਹੋਈ ਸਕਾਰਥ।
ਕਹਿੰਦੇ ਨੇ ਮਨ ਉਹ ਸਫਲਾ ਹੋ ਜਾਵੇਗਾ ਉਹ ਪਦਾਰਥ, ਜਿਹੜਾ ਵੀ ਕੋਈ ਪਦਾਰਥ ਭੇਟਾ ਕਰੇਗਾ ਮਨ ਉਹਦੀ ਕਿਰਤ ਕਮਾਈ ਸਫਲੀ ਹੋ ਜਾਵੇਗੀ।
ਲਾਗਿਓ ਅੰਬਰ ਕੇਰ ਅੰਬਾਰ।
ਕਵੀ ਜੀ ਕਹਿੰਦੇ ਹਨ ਮਰਦਾਨੇ ਦੇ ਅੱਗੇ ਬਸਤਰਾਂ ਦਾ ਢੇਰ ਲੱਗ ਗਿਆ।
ਮਰਦਾਨੇ ਬਾਹਰ ਖਿਆ ਪਾਰ।
ਕਹਿੰਦੇ ਨੇ ਮਰਦਾਨਾ ਬਹੁਤ ਪ੍ਰਸੰਨ ਹੋਇਆ ਕੁਝ ਵੇਖ ਕੇ, ਕਿਉਂਕਿ ਮਨ ਵਿੱਚ ਫੁਰਨਾ ਜੂ ਲਿਆਂਦਾ ਸੀ।
ਬੀਤ ਗਏ ਜਬ ਹੀ ਜੁਗ ਜਾਮਾ।
ਜਦ ਦੋ ਪੈਰ ਇਸ ਤਰ੍ਹਾਂ ਬੀਤ ਗਏ।
ਉੱਠੋ ਤਵੇ ਭਾਪੂਰਨ ਕੰਮ।
ਕਹਿੰਦੇ ਨੇ ਮਰਦਾਨੇ ਕਰਨੇ ਦੇ ਮਨ ਦਾ ਵੀ ਫੁਰਨਾ ਪੂਰਾ ਹੋ ਗਿਆ, ਵਸਤੂਆਂ ਵੀ ਆ ਗਈਆਂ, ਪਿਟਾਵਾਂ ਵੀ ਆ ਗਈਆਂ, ਕੱਪੜੇ ਵੀ ਆ ਗਏ। ਕਹਿੰਦੇ ਨੇ ਇਸ ਤਰ੍ਹਾਂ ਮਰਦਾਨੇ ਦਾ ਕੰਮ ਪੂਰਾ ਹੋ ਗਿਆ।
ਮਾਨਵ ਕੇ ਉਚਵਾਇਓ ਸੀਸਾ।
ਫਿਰ ਕਹਿੰਦੇ ਨੇ ਸਾਰੀਆਂ ਵਸਤੂਆਂ ਚੁਕਾ ਕੇ ਇੱਕ ਮਨੁੱਖ ਦੇ ਸਿਰ ਤੇ ਟਿਕਾ ਕੇ
ਆਇਓ ਜਹ ਬੈਠੀ ਜਗਦੀਸ਼ਾ।
ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸਨ ਉਹ ਸਾਰੀ ਪੰਡ ਭਰ ਕੇ ਨਾ ਸਿਰ ਤੇ ਚੁਕਾ ਕੇ ਕਿਸੇ ਮਨੁੱਖ ਦੇ, ਕਹਿੰਦੇ ਉੱਥੇ ਲੈ ਆਇਆ ਮਰਦਾਨਾ।
ਕਹਿਣ ਲੱਗਿਓ ਕਰ ਹਰਖ ਕਨੇਰੋ।
ਬੜੀ ਖੁਸ਼ੀ ਦੇ ਨਾਲ ਮਰਦਾਨਾ ਕਹਿਣ ਲੱਗਾ
ਦਾਸ ਪਯੋ ਸਗਰੂ ਪੁਰ ਮੇਰੋ।
ਕਹਿੰਦੇ ਨੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਨਾਲ ਇਹ ਸਾਰੇ ਦਾ ਸਾਰਾ ਨਗਰ ਮੇਰਾ ਸੇਵਕ ਬਣ ਗਿਆ ਹੈ। ਕਹਿੰਦੇ ਨੇ ਇਸ ਪ੍ਰਕਾਰ ਜਦੋਂ ਮਰਦਾਨੇ ਨੇ ਕਿਹਾ ਤੇ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਬੋਲੇ
ਸਭੀ ਪੂਜਾ ਕੀਨ ਮਹਾਨਾ।
ਮਰਦਾਨਾ ਕਹਿੰਦਾ ਮਹਾਰਾਜ ਸਾਰਿਆਂ ਨੇ ਮੇਰੀ ਬੜੀ ਪੂਜਾ ਕੀਤੀ ਹੈ।
ਬੰਦੇ ਪਟ ਪੇਟੇ ਧਰ ਨਾਨਾ।
ਕਈ ਤਰ੍ਹਾਂ ਦੀਆਂ ਪਿਟਾਵਾਂ ਲਿਆ ਕੇ ਮੈਨੂੰ ਵੰਦਨਾ ਕੀਤੀ, ਪਦਾਰਥ ਮੈਨੂੰ ਦਿੱਤੇ ਹਨ ਮਹਾਰਾਜ ਇਹਨਾਂ ਲੋਕਾਂ ਨੇ।
ਇਹਨੂੰ ਨਾ ਬੂਝਣ ਕੀਨੋ ਮੋਹੇ।
ਕਿਸੇ ਨੇ ਵੀ ਨਹੀਂ ਪੁੱਛਿਆ ਵੀ ਤੂੰ ਕਿੱਥੋਂ ਆਇਆ ਹੈ।
ਕਹੇ ਪਰਸ ਪਰ ਸੰਤ ਸੋ ਹੋਏ।
ਬਸ ਸਾਰੇ ਇਹ ਕਹਿੰਦੇ ਸੀ ਵੀ ਮਹਾਨ ਸੰਤ ਆਇਆ, ਮਹਾਨ ਸੰਤ ਆਇਆ। ਤੇ ਕਹਿੰਦਾ ਮਹਾਰਾਜ ਕਿਰਪਾ ਤੇ ਤੁਹਾਡੀ ਹੋਈ ਆ, ਇਸ ਤਰ੍ਹਾਂ ਸਾਰੇ ਲੋਕਾਂ ਨੇ ਮੈਨੂੰ ਨਮਸਕਾਰਾਂ ਕੀਤੀਆਂ।
ਹਸਤੈ ਭੇਟ ਹੁਤੀ ਜੋ ਸਾਰੇ।
ਮਹਾਰਾਜ ਜਿੰਨੀ ਵੀ ਭੇਟਾ ਮਿਲੀ ਹੈ ਕੱਪੜਿਆਂ ਦੀ, ਧਨ ਦੀ, ਪਦਾਰਥਾਂ ਦੀ, ਮਹਾਰਾਜ ਸੱਚੇ ਪਾਤਸ਼ਾਹ ਜੀ
ਤੂੰ ਤਰ ਦੀਨੇ ਗੁਰੂ ਅਗਾਰੇ।
ਉਹ ਸਾਰੀਆਂ ਭੇਟਾਵਾਂ ਜਿਹੜੀਆਂ ਸੀ ਨਾ ਮਰਦਾਨੇ ਨੇ ਲਿਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤੀਆਂ।
ਬਿਖਤ ਮੁਖਤੇ ਬਚਨ ਬਖਾਨੇ।
ਕਿਸੇ ਨੇ ਇਸੇ ਤਰ੍ਹਾਂ ਫਿਰ ਗੁਰੂ ਜੀ ਨੇ ਖੁਸ਼ ਹੋ ਕੇ ਮਰਦਾਨੇ ਨੂੰ ਆਪਣੀ ਰਚਨਾ ਤੋਂ ਬੋਲ ਕਹੇ।
ਕੋ ਕੋ ਬਾਥਿਆ ਨੀ ਮਰਦਾਨੇ।
ਮਰਦਾਨਿਆ ਕਿਹੜੀ ਕਿਹੜੀ ਚੀਜ਼ ਲੈ ਕੇ ਆਇਆ ਹੈ।
ਹਿਰਦੇ ਤੇਰੂ ਹਰਖ ਵਸ਼ੀਖਾ।
ਮਹਾਰਾਜ ਕਹਿਣ ਲੱਗੇ ਮਰਦਾਨਿਆ ਬੜਾ ਖੁਸ਼ ਲੱਗਦਾ ਹਿਰਦੇ ਦੇ ਵਿੱਚ।
ਬਦਨ ਪ੍ਰਫੁੱਲਤ ਆਦਸ਼ਾ ਦੇਖਾ।
ਬਸ ਅੱਜ ਤੇਰਾ ਮੁਖੜਾ ਬੜਾ ਖਿੜਿਆ ਹੋਇਆ ਲੱਗਦਾ ਹੈ ਮਰਦਾਨਿਆ।
ਕਰ ਜੂਰੇ ਕਹਿ ਸੁਣ ਪ੍ਰਭ ਮੋਰੇ।
ਕਹਿੰਦੇ ਨੇ ਇਸੇ ਤਰ੍ਹਾਂ ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ ਸੁਣੋ ਗੁਰੂ ਮਹਾਰਾਜ ਜੀ।
ਗਮਨਿਓ ਨਗਰ ਅਨੁਗ੍ਰਹ ਤੋਰੇ।
ਮਹਾਰਾਜ ਤੁਹਾਡੇ ਜ਼ੋਰ ਦੇਣ ਦੇ ਉੱਤੇ ਹੀ ਮੈਂ ਨਗਰ ਵਿੱਚ ਗਿਆ ਸੀ। ਤੁਸੀਂ ਆਖਿਆ ਸੀ ਵੀ ਜਾ ਮੇਰਾ ਤੇ ਫੁਰਨਾ ਨਹੀਂ ਸੀ। ਠੀਕ ਹੈ ਮੈਂ ਪਹਿਲਾਂ ਫੁਰਨਾ ਕਰ ਬੈਠਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਮੇਰਾ ਫੁਰਨਾ ਹਟ ਗਿਆ ਜੀ। ਤੁਸੀਂ ਜਦੋਂ ਪਹਿਲਾਂ ਬੋਲ ਕਹੇ ਪਰ ਤੁਸੀਂ ਆਖਿਆ ਸੀ ਮਰਦਾਨਿਆ ਜਾ ਮਰਦਾਨਿਆ ਜਾ ਤੇ ਮੈਂ ਤੁਹਾਡਾ ਬਚਨ ਮੰਨ ਕੇ ਮਹਾਰਾਜ ਉਸ ਪਿੰਡ ਵਿੱਚ ਗਿਆ ਸੀ। ਇਹ ਸਾਰੀ ਤੁਹਾਡੀ ਕਿਰਪਾ ਹੋਈ ਹੈ।
ਜੋ ਰਾਵਣ ਨੇ ਬਚਨ ਬਖਾਨਾ।
ਜਿਵੇਂ ਆਪ ਜੀ ਨੇ ਮਹਾਰਾਜ ਬਚਨ ਕੀਤਾ ਸੀ।
ਜੋ ਪੂਰਨ ਪਾ ਹਰਖ ਮਹਾਨਾ।
ਕਹਿੰਦੇ ਨੇ ਇਸੇ ਤਰ੍ਹਾਂ ਉਸ ਦੇ ਵਿੱਚ ਮੈਨੂੰ ਮਹਾਨ ਖੁਸ਼ੀ ਹੋਈ, ਤੁਸੀਂ ਮੈਨੂੰ ਪਿੰਡ ਭੇਜਿਆ ਤੇ ਇਸ ਪ੍ਰਕਾਰ ਮੇਰੇ ਮਨ ਦਾ ਮਨੋਰਥ ਪੂਰਾ ਕੀਤਾ।
ਸੁੰਦਰ ਬਹੁ ਅੰਬਰ ਮੈਂ ਲਿਆਇਓ।
ਹੁਣ ਮਹਾਰਾਜ ਸੁੰਦਰ ਵਸਤਰਾਂ ਦਾ ਢੇਰ ਜਿਹੜਾ ਲੱਗਾ ਇਹ ਲੈ ਕੇ ਤੁਹਾਡੇ ਕੋਲ ਆਇਆ ਹਾਂ।
ਬਨਿਆਨੋ ਨਰਜ ਤੂੰ ਚੜਾਇਓ।
ਇਹ ਲੋਕਾਂ ਨੇ ਮਹਾਰਾਜ ਇਹ ਵਸਤਰ ਚੜਾਏ ਹਨ।
ਇਸ ਦਿਖਾਵਨ ਗਠੜੀ ਖੋਲੇ।
ਵਸਤੂਆਂ ਨੂੰ ਦਿਖਾਉਣ ਵਾਸਤੇ ਕਹਿੰਦੇ ਨੇ ਮਰਦਾਨੇ ਨੇ ਫਿਰ ਗੱਠੜੀ ਖੋਲੀ। ਕਹਿੰਦਾ ਮਹਾਰਾਜਾ ਦੇਖੋ ਕਿੱਡੇ ਕਿੱਡੇ ਸੋਹਣੇ ਕੱਪੜੇ ਲੋਕਾਂ ਨੇ ਲਿਆ ਕੇ ਮੈਨੂੰ ਭੇਟਾ ਕੀਤੇ ਹਨ।
ਦੇਖੇ ਪ੍ਰਭੂ ਵਸਤ ਬਹੁ ਮੋਲੇ।
ਕਹਿੰਦੇ ਨੇ ਗੁਰੂ ਜੀ ਨੇ ਵੀ ਕਹਿੰਦੇ ਨੇ ਉਹ ਖੋਲ ਕੇ ਨਾ ਵਸਤੂਆਂ ਵੇਖੀਆਂ ਵੀ ਵਾਕਈ ਮਰਦਾਨਿਆ ਵਸਤੂਆਂ ਤੇ ਬੜੀਆਂ ਕੀਮਤੀ ਹਨ।
ਦਸ਼ਾ ਦੇਖ ਮਰਦਾਨੇ ਕਹਿ ਰੇ।
ਮਰਦਾਨੇ ਦੀ ਹਾਲਤ ਵੀ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਣਾ ਕੀਤੀ ਜਿਹੜੀ ਮਰਦਾਨੇ ਦੀ ਅਵਸਥਾ ਇਸ ਵੇਲੇ ਬਣੀ ਹੋਈ ਸੀ।
ਲੋਭ ਲਹਿਰ ਮੈਂ ਚਾਹੇ ਕਨੇਰੀ।
ਕਹਿੰਦੇ ਨੇ ਮਾਨੋ ਜਿਵੇਂ ਨਾ ਬੜਾ ਲੋਭ ਦੀ ਲਹਿਰ ਅੰਦਰ ਚੱਲ ਰਹੀ ਹੋਵੇ।
ਉੱਚ ਹਾਸ ਵਿਅਕਤੀ ਜਗ ਸਾਈ।
ਮਹਾਰਾਜ ਉੱਚੀ ਉੱਚੀ ਨਾ ਹੱਸ ਪਏ ਮਰਦਾਨੇ ਦੀ ਹਾਲਤ ਦੇ, ਕਿਉਂਕਿ ਮਹਾਰਾਜ ਆਪ ਹੀ ਸਾਰਾ ਕੁਝ ਕਰਵਾ ਰਹੇ ਨੇ। ਮਾਫ਼ ਕਰਨਾ, ਮਰਦਾਨਾ ਲੋਭੀ ਨਹੀਂ ਸੀ, ਮਰਦਾਨਾ ਭੁੱਖਾ ਨਹੀਂ ਹੈ। ਇਹ ਤੇ ਮਹਾਰਾਜ ਇੱਕ ਕਲਾ ਵਰਤਾਉਂਦੇ ਨੇ ਅਸਲ ਵਿੱਚ, ਕਿ ਇਹ ਕੀ ਖੇਡ ਵਰਤਾਉਂਦੇ ਨੇ ਭਲਾ ਕਰਨ ਵਾਸਤੇ। ਮਹਾਰਾਜ ਨੇ ਜਦੋਂ ਵੇਖਿਆ ਨਾ ਵੀ ਵਾਕਈ ਮਰਦਾਨਾ ਬੜਾ ਖੁਸ਼ ਹੈ, ਤੁਹਾਰਾ ਸੱਚੇ ਪਾਤਸ਼ਾਹ ਜੀ ਫਿਰ ਹੱਸ ਕੇ ਕਹਿਣ ਲੱਗੇ।
ਇੱਕ ਵੀਰ ਪੁਨ ਗਿਰਾ ਲਾਏ।
ਮਹਾਰਾਜ ਨੇ ਆਪਣੀ ਰਸਨਾ ਤੋਂ ਬੋਲ ਉਚਾਰੇ।
ਭਲਾ ਕਿਉਂ ਆਨੋ ਮਰਦਾਨੇ।
ਤੂੰ ਭਲਾ ਕੀਤਾ ਹੈ ਮਰਦਾਨਿਆ, ਇਹਨਾਂ ਵਸਤੂਆਂ ਨੂੰ ਇੱਥੇ ਲੈ ਕੇ ਆਇਆ ਹੈ।
ਆਵੇ ਕਿਤੇ ਨਾ ਕਾਜ ਆਨੇ।
ਕਹਿੰਦੇ ਨੇ ਇਸ ਪ੍ਰਕਾਰ ਪਰ ਮਰਦਾਨਿਆ ਗੱਲ ਯਾਦ ਰੱਖ ਕਿ ਜਿਹੜੀਆਂ ਵਸਤੂਆਂ ਨੇ ਨਾ ਤਾਂ ਮੇਰੇ ਕੰਮ ਆਉਣ ਵਾਲੀਆਂ ਤੇ ਨਾ ਤੇਰੇ ਕੰਮ ਆਉਣ ਵਾਲੀਆਂ। ਇਹ ਵੀ ਕੀ ਖੇਡ ਵਰਤਾਈ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹੁਣ ਕਵੀ ਜੀ ਅੱਗੇ ਦੱਸਣਗੇ ਵੀ ਕਿਉਂ ਮਰਦਾਨੇ ਨੂੰ ਭੇਜਿਆ ਸੀ। ਹੁਣ ਇੱਥੇ ਇਹ ਨੀ ਵੀ ਮਰਦਾਨਾ ਮੱਥਾ ਟਿਕਾਉਣਾ ਚਾਹੁੰਦਾ ਸੀ ਜਾਂ ਮਰਦਾਨਾ ਭੇਟਾ ਆਪਣੇ ਆਪ ਲੈਣਾ ਚਾਹੁੰਦਾ ਸੀ, ਨਹੀਂ, ਇਹ ਭਲਾ ਕਰਨਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਮਹਾਰਾਜ ਕਹਿਣ ਲੱਗੇ ਮਰਦਾਨੇ ਇਹ ਜਿਹੜੀਆਂ ਵਸਤੂਆਂ ਨਾ ਤਾਂ ਤੇਰੇ ਕੰਮ ਆਉਣੀਆਂ
ਨਾ ਤਾਂ ਮੇਰੇ ਕੰਮ ਆਉਣੀਆਂ ਹਨ।
ਮਾਨ ਵਚਨ ਆਪ ਇਸ ਵਿਚ ਕੀ ਜਾਏ
ਹੁਣ ਵਚਨ ਮਨ ਹੁਣ ਇਸ ਤਰ੍ਹਾਂ ਕਰਨਾ ਕਰ
ਬਸ ਲੁਟਾਏ ਸੰਪੂਰਨ ਦੀ ਜਾਏ
ਸਾਰੀਆਂ ਦੀਆਂ ਸਾਰੀਆਂ ਵਸਤੂਆਂ ਜਿਹੜੀਆਂ ਹਨ ਇਹ ਲੁਟਾ ਦੇ
ਲੈ ਕੀ ਰੰਗ ਪਰਮ ਸੁਖ ਪਾਵੇ
ਇਹ ਜਿਹੜੇ ਗਰੀਬ ਹੈ ਨਾ ਉਹ ਜਦੋਂ ਕੱਪੜਾ ਪਾਉਣਗੇ ਤੇ ਕਹਿੰਦੇ ਨੇ ਤੈਨੂੰ ਅਸੀਸਾਂ ਦੇਣਗੇ ਜਦੋਂ ਧਨ ਪਦਾਰਥ ਉਹਨਾਂ ਕੋਲ ਜਾਵੇਗਾ ਕਹਿੰਦੇ ਨੇ ਉਹਦਾ ਭੋਜਨ ਖਾਣਗੇ ਤੈਨੂੰ ਅਸੀਸਾਂ ਦੇਣਗੇ ਆਹ ਜਿਹੜੇ ਗਰੀਬ ਲੋਕ ਹੈ ਨਾ ਕਹਿੰਦੇ ਲਾਗੇ ਆਹ ਜਿਹੜੀ ਬਸਤੀ ਆ ਕਹਿੰਦੇ ਮਰਦਾਨਿਆਂ ਸਾਰੀਆਂ ਦੀ ਸਾਰੀਆਂ ਵਸਤੂਆਂ ਨਾ ਮਨ ਉਹਨਾਂ ਨੂੰ ਜਾ ਕੇ ਲੁਟਾ ਦੇ
ਤੇਰੂ ਅਸੀਸ ਅਸੀਸ ਅਲਾਵੇ
ਤੈਨੂੰ ਬੜੀਆਂ ਅਸੀਸਾਂ ਦੇਣਗੇ ਸਾਰੇ ਜਾ ਕੇ ਸਾਰੀਆਂ ਵਸਤੂਆਂ ਨੂੰ ਉੱਥੇ ਲੈ ਜਾ ਉੱਥੇ ਜਾ ਕੇ ਲੁਟਾ ਦੇ
ਹੱਸਣੇ ਤੇ ਲੱਜਤ ਮਰਦਾਨਾ
ਕਹਿੰਦੇ ਨੇ ਗੁਰੂ ਜੀ ਦੇ ਹੱਸਣ ਤੇ ਮਰਦਾਨਾ ਲੱਜਤ ਹੋਇਆ
ਹਿਰਦੈ ਗੁਣਤ ਮੈਂ ਪਯੂ ਆਣਾ
ਕਹਿੰਦੇ ਨੇ ਜਦੋਂ ਗੁਰੂ ਜੀ ਨੇ ਇਹ ਬੋਲ ਕਹੇ ਤੇ ਮਰਦਾਨਾ ਆਪਣੇ ਹਿਰਦੇ ਵਿਚ ਸਮਝਦਾ ਹੈ ਕਿ ਮਹਾਰਾਜ ਨੇ ਇੱਕ ਐਸੀ ਵਿਧ ਹੀ ਬਣਾਈ ਹੈ ਇਹ ਤੇ ਮਹਾਰਾਜ ਨੇ ਕਿਸੇ ਦਾ ਭਲਾ ਕਰਨਾ ਹੀ ਤਾਂ ਹੀ ਮੇਰੇ ਅੰਦਰ ਗੁਰਨਾ ਬਣਾਇਆ ਹੈ
ਹਿਮਤ ਰਾਧਿਕ ਜੇ ਸਭ ਚੀਨੋ
ਇਸ ਪ੍ਰਕਾਰ ਕਹਿੰਦਾ ਮਰਦਾਨਾ ਸੋਚਦਾ ਹੈ ਕਿ ਵਾਕਈ ਇਹ ਜਿਹੜੀ ਥੋੜੀ ਜੀ ਲੋਭ ਦੀ ਅੰਸ਼ ਮੇਰੇ ਅੰਦਰ ਆਈ ਹੈ ਕਹਿੰਦੇ ਨੇ ਇਹ ਵੀ ਗੁਰੂ ਜੀ ਨੇ ਪੁਰਨਾ ਬਣਾਇਆ ਨਹੀਂ ਤੇ ਮਰਦਾਨਾ ਸੋਚਦਾ ਵੀ ਜਦੋਂ ਅਸੀਂ ਸੋਨੇ ਦੀ ਧਰਤੀ ਤੋਂ ਦੀ ਲੰਘੇ ਸਾਂ ਚਾਂਦੀ ਦੀ ਧਰਤੀ ਤੋਂ ਦੀ ਲੰਘੇ ਹਾਂ ਕਿਸੇ ਕਿਸਮ ਦਾ ਕੋਈ ਲੋਭ ਹੀ ਨਹੀਂ ਸੀ ਮੇਰੇ ਮਨ ਦੇ ਵਿੱਚ ਪਰ ਕਹਿੰਦਾ ਹੁਣ ਕਿਉਂ ਐਸਾ ਮਾੜਾ ਜਿਹਾ ਲੋਭ ਦੀ ਮਾੜੀ ਜੀ ਲਹਿਰ ਚੱਲ ਗਈ ਫਿਰ ਕਹਿੰਦਾ ਕਿ ਇਹ ਗੁਰੂ ਜੀ ਤੁਸੀਂ ਕਿਸੇ ਦਾ ਭਲਾ ਕਰਨਾ ਇਸ ਭਲੇ ਕਰਨ ਵਾਸਤੇ ਹੀ ਐਸਾ ਸਾਰਾ ਕੁਛ ਬਣਾਇਆ ਹੈ
ਤਨਕ ਲੋਭ ਤੈਂ ਕਰਨ ਨਾ ਦੀਨੋ
ਮਹਾਰਾਜ ਉਦੋਂ ਤੇ ਤਨਕ ਮਾਤਰ ਵੀ ਮੇਰੇ ਮਨ ਦੇ ਅੰਦਰ ਲੋਭ ਨਹੀਂ ਆਉਣ ਦਿੱਤਾ ਸੀ ਜਦੋਂ ਅਸੀਂ ਸੋਨੇ ਦੀ ਧਰਤੀ ਥਾਣੀ ਲੰਘੇ ਸੀ ਹੀਰੇ ਲਾਲ ਵੇਖੇ ਸੀ ਉਦੋਂ ਮੈਨੂੰ ਲੋਭ ਤੋਂ ਪਰੇ ਕਰ ਦਿੱਤਾ ਸੀ ਹੁਣ ਤੁਸੀਂ ਮੇਰੇ ਅੰਦਰ ਮਾੜੀ ਜੀ ਲੋਭ ਦੀ ਗੱਲ ਲਿਆਂਦੀ ਤਾਂ ਕਿ ਇਹਨਾਂ ਗਰੀਬ ਲੋਕਾਂ ਦਾ ਭਲਾ ਹੋ ਜਾਵੇ
ਇਹ ਕਿਆ ਅਲਪ ਵਸਤ ਮੈਂ ਆਨੇ
ਕਹਿੰਦੇ ਨੇ ਇਹ ਛੋਟੀਆਂ ਛੋਟੀਆਂ ਵਸਤੂਆਂ ਜਿਹੜੀਆਂ ਮੈਂ ਲਿਆਂਦੀਆਂ ਹਨ
ਮਾਨ ਲੋਭ ਮੈਂ ਮਤ ਬਿਰਮਾਨੇ
ਮਹਾਰਾਜ ਮੇਰੀ ਥੋੜੀ ਜੀ ਮਤ ਜਿਹੜੀ ਹੈ ਨਾ ਇਸ ਪ੍ਰਕਾਰ ਤੁਸੀਂ ਉਹਦਾ ਭਲਾ ਕੀਤਾ ਜੋ ਮਨ ਵਿਚ ਮੈਂ ਐਸਾ ਪੁਰਨਾ ਲਿਆਂਦਾ ਸੀ
ਹਰੇ ਰੰਗ ਅਵਲੋਕੇ ਪਾਸ਼ੋ
ਕਹਿੰਦੇ ਨੇ ਬਹੁਤ ਸਾਰੇ ਲੋਕ ਜਿਹੜੇ ਨਗਰੀ ਦੇ ਵਿਚ ਗਰੀਬ ਖੜੇ ਸਨ
ਸਰਬ ਵਸਤ ਲੁਟਵਾਈ ਆਸੋ
ਉਹਨਾਂ ਨੂੰ ਸਾਰੀਆਂ ਵਸਤੂਆਂ ਮਰਦਾਨੇ ਨੇ ਜਾ ਕੇ ਲੁਟਾ ਦਿੱਤੀਆਂ
ਰਗਤ ਪਦਾਰਥ ਤੇ ਮਨ ਕਰ
ਕਹਿੰਦੇ ਨੇ ਇਸੇ ਤਰ੍ਹਾਂ ਤੇ ਨਾਲ ਹੀ ਮਹਾਰਾਜ ਨੇ ਕਿਰਪਾ ਕੀਤੀ ਮਰਦਾਨੇ ਦਾ ਮਨ ਬਰਕਤ ਬਣਾ ਦਿੱਤਾ ਹੁਣ ਫਿਰ ਕਿਰਪਾ ਕਰ ਦਿੱਤੀ ਮਰਦਾਨੇ ਦੇ ਮਨ ਦੇ ਵਿੱਚੋਂ ਲੋਭ ਦੀ ਅੰਸ਼ ਪਰੇ ਕਰਕੇ ਨਾ ਮਰਦਾਨੇ ਨੂੰ ਮਹਾਰਾਜ ਨੇ ਤਿਆਗੀ ਬਣਾ ਦਿੱਤਾ ਉਹਦੇ ਤੇ ਫੇਰ ਬਖਸ਼ਿਸ਼ ਕਰ ਦਿੱਤੀ ਤੇ ਆਖਿਆ ਮਰਦਾਨਿਆਂ ਸਾਰੇ ਦੇ ਸਾਰੇ ਇਹ ਜਿਹੜੀਆਂ ਵਸਤੂਆਂ ਨਾ ਗਰੀਬਾਂ ਨੂੰ ਲੁਟਾ ਦੇ
ਰਹੂ ਟੱਕ ਲਹੂ ਟੇਕ ਸਾਧੂ ਸਤਿਗੁਰ ਕੀ ਧਾਰ ਕੈ
ਬਸ ਮਰਦਾਨੇ ਨੇ ਹੁਣ ਨਾ ਮਹਾਰਾਜ ਤੇ ਟੇਕ ਰੱਖ ਲਈ ਫੇਰ ਮਰਦਾਨੇ ਦਾ ਮਨ ਸੰਤੋਖੀ ਹੋ ਗਿਆ
ਬਹੁਰ ਵਿਕਾਰ ਨਾ ਚਿਤਵਨ ਕੀਨੋ
ਫੇਰ ਕਦੀ ਵੀ ਮਰਦਾਨੇ ਦੇ ਮਨ ਵਿਚ ਕਹਿੰਦੇ ਨੇ ਅੰਸ਼ ਮਾਤਰ ਵੀ ਲੋਭ ਵਿਕਾਰ ਨਹੀਂ ਆਇਆ
ਸਤ ਸੰਤੋਖ ਦਿਖੇ ਮਨ ਦੀਨੋ
ਸਤ ਸੰਤੋਖ ਦੇ ਵਿਚ ਮਰਦਾਨੇ ਨੇ ਆਪਣਾ ਮਨ ਜਿਹੜਾ ਹੈ ਉਹ ਟਿਕਾ ਲਿਆ ਹੈ
ਕਲੀ ਪ੍ਰਭੂ ਪੁਨ ਇਸ ਵਿਧ ਕਰ ਕਹਿੰਦੇ
ਨੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਿਧੀ ਬਣਾਈ
ਅਦਭੁਤ ਦੇਖ ਤਨ ਦੇਖਾ ਧਰ ਕੈ
ਹੁਣ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗਰੀਬਾਂ ਦਾ ਭਲਾ ਕੀਤਾ ਵੇਖੋ ਜੋ ਬਸਤੀ ਵਿਚ ਰਹਿਣ ਵਾਲੇ ਲੋਕ ਸਨ ਉਸ ਤਰ੍ਹਾਂ ਕਿਸ ਨੇ ਉਹਨਾਂ ਨੂੰ ਪਦਾਰਥ ਦੇਣਾ ਕੱਪੜੇ ਦੇਣੇ ਸੀ ਕੌਣ ਦਿੰਦਾ ਇਹ ਤੇ ਮਰਦਾਨੇ ਨੂੰ ਵਿਚ ਇੱਕ ਸਾਧਨ ਬਣਾ ਕੇ ਤੇ ਉਹ ਪਦਾਰਥ ਜਿਹੜੇ ਸੀ ਗਰੀਬਾਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹੁੰਚਾਉਣਾ ਕੀਤੇ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਰੀਬਾਂ ਦਾ ਇਸ ਪ੍ਰਕਾਰ ਕਹਿੰਦੇ ਹਨ ਭਲਾ ਕੀਤਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਹੋਰ ਤਰ੍ਹਾਂ ਦਾ ਭੇਖ ਬਣਾ ਕੇ ਅਗਲੇ ਨਗਰ ਵਿੱਚ ਜਾਣਗੇ ਤੇ ਅਗਲੇ ਲੋਕਾਂ ਦਾ ਭਲਾ ਕਰਨਗੇ ਮਹਾਰਾਜ ਨੇ ਕੈਸਾ ਭੇਖ ਜਿਹੜਾ ਇਹ ਬਣਾਇਆ ਹੈ
ਕੇਸਰ ਤਿਲਕ ਭਾਲ ਮਹਿ ਲਾਲਾ
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਰ ਦਾ ਤਿਲਕ ਆਦਿਕ ਜਿਹੜਾ ਹੈ ਲਾ ਲਿਆ ਹੈ
ਸਿਰ ਪਰ ਊਰਦ ਕੁਲੈ ਵਿਸਾਲਾ
ਉੱਚਾ ਮੜਾਸਾ ਕਰਕੇ ਮਹਾਰਾਜ ਨੇ ਬੰਨ ਲਿਆ ਹੈ
ਭਗਵੋ ਅੰਬਰ ਉਪਰ ਲੀਨਾ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਵੇ ਰੰਗ ਦੇ ਕੱਪੜੇ ਆਪਣੇ ਉੱਤੇ ਪਾ ਲਏ ਹਨ
ਨੀਲੂ ਤੇੜ ਲਪੇਟ ਨਕੀਨਾ
ਨੀਲਾ ਕੱਪੜਾ ਜਿਹੜਾ ਹੈ ਇਸ ਤਰ੍ਹਾਂ ਮਹਾਰਾਜ ਨੇ ਥੱਲੇ ਲਪੇਟ ਲਿਆ ਹੈ ਤੇੜ ਨੂੰ
ਮਾਲ ਵਿਸ਼ਾਲ ਕੰਠ ਮੈਂ ਪਾਏ
ਲੰਮੀ ਮਾਲਾ ਆਪਣੇ ਗਲ ਦੇ ਵਿਚ ਪਾ ਲਈ ਹੈ
ਰੁਮਾਲ ਕਰਮਾ ਹੈ ਸੁਹਾਏ
ਇੱਕ ਰੁਮਾਲ ਮਹਾਰਾਜ ਨੇ ਆਪਣੇ ਹੱਥ ਵਿਚ ਫੜ ਲਿਆ ਹੈ
ਦੋਹਰਾ ਇੱਕ ਪੱਗ ਪਨ ਹੀ ਨੋਕ ਬਾੜ ਇੱਕ ਪੱਗ ਕੌਣ ਸਟਕਾਏ
ਇੱਕ ਪੈਰ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਜੁੱਤੀ ਪਾਈ ਹੈ ਨੋਕ ਵਾਲੀ ਜੁੱਤੀ ਪਾ ਲਈ ਜਿਹਦੀ ਨੋਕ ਬੜੀ ਚੜੀ ਹੁੰਦੀ ਹੈ
ਇੱਕ ਪੈਰ ਵਿੱਚ ਮਹਾਰਾਜ ਨੇ ਖੜਾ ਪਾ ਲਈ ਹੈ, ਵੇਖੋ ਕੈਸਾ ਮਹਾਰਾਜ ਨੇ ਭੇਖ ਬਣਾ ਲਿਆ ਹੈ।
ਹਿੰਦੂ ਤੁਰਕ ਨਾ ਲੱਗ ਪਰ ਐਸੂ ਭੇਖ ਬਣਾਏ।
ਕਵੀ ਜੀ ਕਹਿੰਦੇ ਹਨ ਐਸਾ ਭੇਖ ਬਣਾਇਆ ਵੀ ਨਾ ਤਾਂ ਤੁਰਕ ਨਾ ਤੇ ਕੋਈ ਹਿੰਦੂ ਸਮਝ ਨੀ ਸਕਦਾ ਵੀ ਇਹ ਹਿੰਦੂ ਨੇ ਜਾਂ ਇਹ ਮੁਸਲਮਾਨ ਨੇ। ਇਸ ਪ੍ਰਕਾਰ ਕਹਿੰਦੇ ਮਹਾਰਾਜ ਨੇ ਐਸਾ ਭੇਖ ਬਣਾ ਲਿਆ ਹੈ।
ਚੌਪਈ ਸੁੰਦਰ ਸੁੰਦਰ ਸ਼ਮਸੋ ਸਤਾਲ ਸਿੱਤ ਸੋ ਹੈ।
ਕਹਿੰਦੇ ਮਹਾਰਾਜ ਦਾ ਸੁੰਦਰ ਦਾੜਾ ਜਿਹੜਾ ਹੈ, ਇਸ ਪ੍ਰਕਾਰ ਕਹਿੰਦੇ ਹਨ ਕਾਲਾ ਦਾੜਾ ਸੋਭਾ ਪਾ ਰਿਹਾ ਸੁੰਦਰ ਮੁਖੜੇ ਤੇ।
ਬੋਲਤ ਗੁਣੀਆਂ ਕੇ ਮਨ ਮੋਹ ਹੈ।
ਔਰ ਵੱਡੇ ਵੱਡੇ ਜੇ ਕਹਿੰਦੇ ਨੇ ਗੁਣਾਂ ਵਾਲੇ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਗੁਣਵਾਨ ਹਨ ਸਤਿਗੁਰੂ ਜੀ।
ਤੁਰਕ ਮਿਲੇ ਕੋ ਸੰਸਾ ਕਰਾਏ।
ਮਹਾਰਾਜ ਇੰਨੇ ਗੁਣਾਂ ਵਾਲੇ ਬੋਲ ਬੋਲਦੇ ਹਨ ਕਿ ਜੇ ਕੋਈ ਤੁਰਕ ਮਿਲਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਸਵਾਲਾਂ ਦਾ ਜਵਾਬ ਮਹਾਰਾਜ ਦੇਈ ਜਾਂਦੇ ਹਨ।
ਤੁਰਕੀ ਰੀਤ ਜਵਾਬ ਉਚਰੇ
ਤੇ ਉਹ ਜਿਹੜੇ ਜਵਾਬ ਦਿੰਦੇ ਆ ਨਾ ਤੁਰਕ ਦਾ ਤੁਰਕੀ ਰੀਤਾਂ ਅਨੁਸਾਰ ਦਿੰਦੇ ਨੇ, ਉਹਦੀ ਸ਼ਰ੍ਹਾਂ ਦੇ ਮੁਤਾਬਕ ਜਵਾਬ ਦਿੰਦੇ ਨੇ ਵੀ ਆਹ ਤੁਹਾਡੀ ਸ਼ਰ੍ਹਾਂ ਵਿੱਚ ਇਹ ਲਿਖਿਆ ਹੋਇਆ। ਕਹਿੰਦੇ ਜੇ ਕੋਈ ਤੁਰਕ ਮਿਲਦਾ ਐਸਾ ਭੇਖ ਬਣਾਇਆ, ਨਾ ਪਤਾ ਲੱਗਦਾ ਹਿੰਦੂ ਨੇ ਨਾ ਪਤਾ ਲੱਗਦਾ ਤੁਰਕ ਹੈ, ਐਸਾ ਭੇਖ ਬਣਾਇਆ ਹੋਇਆ ਜੇ ਕੋਈ ਤੁਰਕ ਪੁੱਛਦਾ ਤੇ ਤੁਰਕੀ ਭਾਸ਼ਾ ਦੇ ਵਿੱਚ ਕਹਿੰਦੇ ਨੇ ਉਹਦੇ ਮੁਤਾਬਕ ਮਹਾਰਾਜ ਜੀ ਉਹਨੂੰ ਉੱਤਰ ਦੇਈ ਜਾਂਦੇ ਹਨ।
ਹਿੰਦੂ ਆਏ ਬੂਝ ਹੈ ਕੋ,
ਜੇ ਕੋਈ ਹਿੰਦੂ ਆ ਕੇ ਮਹਾਰਾਜ ਨੂੰ ਪੁੱਛਦਾ ਹੈ
ਉੱਤਰ ਪਾਏ ਹਿੰਦ ਕਾ ਸੋ,
ਇਸ ਪ੍ਰਕਾਰ ਕਹਿੰਦੇ ਨੇ ਉਹ ਹਿੰਦੂਆਂ ਦੀ ਰੀਤੀ ਮੁਤਾਬਕ ਮਹਾਰਾਜ ਉੱਤਰ ਦੇਈ ਜਾਂਦੇ ਹਨ।
ਮਨੁੰਜਨ ਤੇ ਕਸ਼ ਜਾਏ ਨਾ ਜਾਣਾ,
ਕਹਿੰਦੇ ਮਨੁੱਖਾਂ ਪਾਸੋਂ ਕੁਝ ਵੀ ਜਾਣਿਆ ਨਹੀਂ ਜਾਂਦਾ।
ਕੀਨ ਦੇਖ ਆਸ ਸ੍ਰੀ ਸੁਖ ਦਾਨਾ,
ਸੁਖ ਦਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸਾ ਭੇਖ ਬਣਾਇਆ ਹੋਇਆ ਹੈ।
ਮਾਰਗ ਚਲੇ ਜਾਹੇ ਜਗਦੀਸ਼,
ਕਹਿੰਦੇ ਨੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਦੇਸ਼ਵਰ ਜਗਤ ਦੇ ਮਾਰਗ ਸਤਿਗੁਰ ਜੀ ਆਪਣੇ ਮਾਰਗ ਤੇ ਚਲਦੇ ਜਾਂਦੇ ਹਨ ਰਸਤੇ ਦੇ ਵਿੱਚ।
ਸਿਮਰੋ ਨਾਮ ਦੇਹੀ ਉਪਦੇਸ਼ਾ,
ਔਰ ਸਤ ਨਾਮ ਸਿਮਰਨ ਕਰਨ ਦਾ ਉਪਦੇਸ਼ ਦੇਈ ਜਾਂਦੇ ਹਨ।
ਕਾਰਨ ਸਰਬ ਵਿਹਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜਿਹੜਾ ਵੀ ਬੋਲ ਸੁਣਦਾ ਮਨ ਉਹ ਵਿਖਾ ਵਿਕਾਰਾਂ ਤੋਂ ਉਹਦਾ ਮਨ ਨਾਸ ਹੋ ਜਾਂਦਾ, ਕਹਿੰਦੇ ਪਰੇ ਹੋ ਜਾਂਦਾ ਉਹਦਾ ਮਨ ਅਵਗਣਾ ਤੋਂ।
ਸਤ ਸੰਗਤ ਸਿਵੂ ਮਨ ਲਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰੀ ਜਾਂਦੇ ਹਨ ਕਿ ਇਹ ਭਾਈ ਸੇਵਾ ਤੇ ਸਿਮਰਨ ਕਰਿਆ ਕਰੋ, ਜਿਹੜਾ ਵੀ ਸੇਵਾ ਤੇ ਸਿਮਰਨ ਕਰੇਗਾ ਉਹਨੂੰ ਬਹੁਤ ਵਧੀਆ ਆਨੰਦ ਦੀ ਪ੍ਰਾਪਤੀ ਹੋਵੇਗੀ। ਸੋ ਮਹਾਰਾਜ ਜੀ ਨੇ ਐਸਾ ਭੇਖ ਬਣਾਇਆ ਹੈ ਤੇ ਮਹਾਰਾਜ ਜੀ ਚੱਲਦੇ ਜਾ ਰਹੇ ਹਨ। ਸੋ ਜਿਵੇਂ ਪਿਆਰੇ ਹੋ ਫਿਰ ਅੱਗੇ ਪ੍ਰਸੰਗ ਆਵੇਗਾ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਦੋਹਰਾ ਹੀ ਮਨ ਬੰਧਨ ਤੋਂ ਹੀ ਕਰੋ ਤਜ ਕਾ ਸਰਬ ਵਿਕਾਰ।
ਕਵੀ ਜੀ ਕਹਿੰਦੇ ਹਨ ਕਿ ਇਹ ਮੇਰੇ ਮਨ ਤੂੰ ਵੀ ਐਸੇ ਗੁਰੂ ਨੂੰ ਨਮਸਕਾਰ ਕਰਿਆ ਕਰ, ਪਰਮਾਤਮਾ ਦਾ ਸਰੂਪ ਜਾਣ ਕੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਨਿਰੰਕਾਰ ਨੂੰ ਨਮਸਕਾਰਾਂ ਕਰਿਆ ਕਰ।
ਸ੍ਰੀ ਸਤਿਗੁਰ ਕੀ ਸ਼ਰਨ ਪਰ ਭਵਤੇ ਹੋਏ ਨਿਸਤਾਰ,
ਤੂੰ ਵੀ ਗੁਰੂ ਦੀ ਸ਼ਰਨ ਪਿਆ ਕਰ, ਤੇਰਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ।
ਸ੍ਰੀ ਵਾਲਾ ਸੁੰਦਰਵਾਸ ਚੌਪੇ ਸ੍ਰੀ ਅੰਗਦ ਸ੍ਰੀਸ਼ਟ ਗੁਣ ਖਾਨੇ,
ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਣਾਂ ਦੀ ਖਾਨ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣਨਾ ਕਰੋ।
ਸੁੰਦਰ ਕਥਾ ਸੁਣੋ ਸੁਖਦਾਨੀ,
ਕਿ ਸੁੱਖਾਂ ਦੀ ਖਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਹਨ ਉਹਨਾਂ ਦੀ ਕਥਾ ਅੱਗੇ ਸੁਣਨਾ ਕਰੋ।
ਵਿਚਰਤ ਬਹੁਰ ਵੇਖਿਆ ਸੁਧਾਰਕਾ,
ਕਹਿੰਦੇ ਨੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਤਰ੍ਹਾਂ ਦਾ ਭੇਖ ਬਣਾ ਕੇ ਵਿਚਰ ਰਹੇ ਹਨ।
ਲੋਕਾਂ ਕੋ ਕਲਿਆਣ ਵਿਚਾਰਕਾ,
ਬਹੁਤ ਸਾਰੇ ਲੋਕਾਂ ਦੀ ਕਲਿਆਣ ਕਰਨ ਵਾਸਤੇ ਉਹਨਾਂ ਨੂੰ ਸੁੱਖ ਦੇਣ ਵਾਸਤੇ ਮਹਾਰਾਜ ਜੀ ਨੇ ਐਸਾ ਭੇਖ ਬਣਾਇਆ ਹੋਇਆ ਹੈ।
ਰਾਮਤ ਕਰਦੇ ਸਹਿਬ ਸੁਭਾਏ,
ਮਹਾਰਾਜ ਚਲਦੇ ਚਲਦੇ ਕਿੱਥੇ ਪਹੁੰਚ ਗਏ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ ਹਨ ਅਗਲੇ ਮਾਰਗ ਤੇ, ਸਹਿ ਸੁਭਾਅ ਚਲਦੇ ਜਾਂਦੇ ਹਨ।
ਲਾਹੌਰ ਮਾਹੀ ਚੱਲ ਕਰ ਆਏ,
ਲਾਹੌਰ ਸ਼ਹਿਰ ਵਿੱਚ ਪਹੁੰਚ ਗਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ।
ਬੁੱਧੂ ਕਸਾਬਪੁਰਾ ਤੇ ਜੇ ਥਾਨਾ,
ਕਹਿੰਦੇ ਜਿੱਥੇ ਲਾਹੌਰ ਸ਼ਹਿਰ ਦੇ ਵਿੱਚ ਬੁੱਚੜ ਖਾਨਾ ਨਾ ਬਣਿਆ ਹੋਇਆ ਸੀ, ਗਊਆਂ ਨੂੰ ਵੱਢਿਆ ਜਾਂਦਾ ਸੀ, ਮਹਾਰਾਜ ਉਸ ਬੁੱਚੜ ਖਾਨੇ ਦੇ ਲਾਗੇ ਆ ਕੇ ਖਲੋ ਗਏ ਹਨ।
ਤਾਹਾਂ ਠੰਡ ਤੇ ਕਿਰਪਾ ਨਿਧਾਨਾ,
ਕਿਰਪਾ ਨਿਧਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਆ ਕੇ ਖਲੋ ਗਏ ਹਨ।
ਗੋਬਦ ਮਹਾ ਪਾਪ ਅਵਲੂਕਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਇੱਥੇ ਗਊਆਂ ਦੀ ਬੜੀ ਹੱਤਿਆ ਹੋ ਰਹੀ ਹੈ।
ਪੁਰਾ ਤੁਰਕ ਤਪ ਲਖ ਰਿਸ ਰੂਕਾ,
ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਤਾਂ ਇਹ ਗੱਲ ਸਾਰੀ ਲਈ, ਪਰ ਤੁਰਕਾਂ ਦੇ ਪਿਛਲੇ ਜਨਮ ਦੇ ਤਪ ਨੂੰ ਸਮਝ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੀਰ ਰਸ ਨੂੰ ਰੋਕਿਆ ਹੈ।
ਨਾ ਤੁਰ ਨਾਸ਼ ਕਰਨ ਇਸ਼ਤਾਰੇ,
ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਕੰਮ ਵੇਖ ਕੇ ਜੇ ਕੋਈ ਬੋਲ ਬੋਲ ਦਿੰਦੇ ਤੇ ਸਾਰੇ ਤੁਰਕਾਂ ਦਾ ਨਾਸ਼ ਕਰ ਸਕਦੇ ਸੀ।
ਤਦਪ ਕ੍ਰੋਧ ਸੋ ਗਿਰਾ ਉਚਾਰੇ,
ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਲਾਹੌਰ ਸ਼ਹਿਰ ਵਿੱਚ ਖਲੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪੰਕਤੀ ਉਚਾਰੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ।
ਸ੍ਰੀ ਮੁਖ ਵਾਕ ਲਾਹੌਰ ਸ਼ਹਿਰ ਕਹਿਰ ਕਹਿਰ ਸਵਾ ਪਹਿਰ।
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਜੋ ਵਾਰਾਂ ਤੇ ਵਧੀਕ ਦੇ ਵਿੱਚ ਪੰਕਤੀ ਹੈ ਨਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉੱਥੇ ਕਹਿਣਾ ਕੀਤਾ ਵੀ ਇਹ ਜਿਹੜਾ ਲਾਹੌਰ ਸ਼ਹਿਰ ਹੈ ਇਹਦੇ ਵਿੱਚ ਸਵਾ ਪਹਿਰ ਜਿਹਨੂੰ ਕਹਿੰਦੇ ਹਨ, ਇਸ ਪ੍ਰਕਾਰ ਜ਼ਹਿਰ, ਜ਼ਹਿਰ ਦਾ ਅਰਥ ਹੁੰਦਾ ਕਿ ਆਤਮਕ ਜੋ ਬਲ ਹੁੰਦਾ ਹੈ, ਆਤਮਕ ਸ਼ਕਤੀ ਹੁੰਦੀ ਹੈ, ਜੋ ਆਤਮਕ ਆਨੰਦ ਹੁੰਦਾ ਹੈ ਉਹਨੂੰ ਦੂਰ ਕਰਨ ਵਾਲਾ ਭਾਣਾ ਇੱਥੇ ਵਾਪਰਦਾ ਵਾ, ਉਹ ਜ਼ਹਿਰ ਵਾਪਰਦਾ ਇੱਥੇ। ਕਹਿਣ ਦਾ ਭਾਵ ਗਊਆਂ ਦੀ ਹੱਤਿਆ ਹੁੰਦੀ ਹੈ, ਇੱਥੇ ਕਹਿਰ ਹੁੰਦਾ ਹੈ ਸਵਾ ਪੈਰ, ਤਿੰਨ ਘੰਟੇ ਤੋਂ ਵੀ ਉੱਪਰ। ਇਸ ਪ੍ਰਕਾਰ ਕਹਿੰਦੇ ਨੇ ਇੱਥੇ ਦਿਨ ਚੜ੍ਹਦੇ ਨੂੰ ਗਊਆਂ ਵੱਢੀਆਂ ਜਾਂਦੀਆਂ ਨੇ, ਇਸ ਪ੍ਰਕਾਰ ਜੀਵ ਹੱਤਿਆ ਹੋਈ ਜਾਂਦੀ ਹੈ, ਪਸ਼ੂਆਂ ਨੂੰ ਮਾਰਿਆ ਜਾਂਦਾ ਹੈ, ਤੇ ਇਸ ਪ੍ਰਕਾਰ ਕਹਿੰਦੇ ਹਨ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੋਲ ਕੇ ਜੋ ਵਾਰਾਂ ਤੇ ਵਧੀਕ ਵਿੱਚ ਦਰਜ ਹਨ। ਸੋ ਇਸ ਪ੍ਰਕਾਰ ਪਿਆਰਿਓ, ਫਿਰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦਾ ਹਾਲ ਦੱਸਣਗੇ, ਉਹ ਆਪਾਂ ਕੱਲ ਨੂੰ ਤੁਹਾਡੇ ਨਾਲ ਕਥਾ ਸਾਂਝੀ ਕਰਾਂਗੇ ਕਿ ਮਹਾਰਾਜ ਕਹਿਣ ਲੱਗੇ ਵੀ ਹੁਣ ਅਸੀਂ ਇੱਥੇ ਕਿਉਂ ਚੁੱਪ ਕੀਤੇ ਰਹੇ, ਇਹ ਕੁਝ ਵੇਖਿਆ। ਆਉਣ ਵਾਲੇ ਸਮੇਂ ਦਾ ਮਹਾਰਾਜ ਹਾਲ ਦੱਸਣਗੇ ਕਿ ਆਉਣ ਵਾਲੇ ਸਮੇਂ ਚ ਅਸੀਂ ਦਸਵਾਂ ਜਾਮਾ ਪਹਿਰਾਂਗੇ ਤੇ ਫਿਰ ਅਸੀਂ ਤੁਰਕਾਂ ਦਾ ਨਾਸ ਕਰਾਂਗੇ। ਅਜੇ ਤੁਰਕਾਂ ਦਾ ਥੋੜਾ ਜਿਹਾ ਬਲ ਪ੍ਰਤਾਪ ਰਹਿੰਦਾ ਹੈ, ਇਹਨਾਂ ਨੇ ਤਪ ਕੀਤਾ ਹੈ ਤੇ ਉਹ ਅਜੇ ਰਹਿੰਦਾ ਹੈ। ਜਿੱਦਣ ਉਹ ਇਹਨਾਂ ਦਾ ਖਤਮ ਹੋ ਗਿਆ, ਇਹਨਾਂ ਨੂੰ ਅਸੀਂ ਦਸਵੇਂ ਜਾਮੇ ਵਿੱਚ ਆ ਕੇ ਤੁਰਕਾਂ ਨਾਲੇ ਜੰਗ ਕਰਕੇ ਇਹਨਾਂ ਦਾ ਬਲ ਪ੍ਰਤਾਪ ਖਤਮ ਕਰ ਦੇਵਾਂਗੇ ਤੇ ਖਾਲਸੇ ਦਾ ਰਾਜ ਅਸੀਂ ਪ੍ਰਗਟ ਕਰ ਦੇਵਾਂਗੇ। ਸੋ ਸਤਿਗੁਰੂ ਜੀ ਕੱਲ ਨੂੰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਣਗੇ, ਸਤਿਗੁਰੂ ਜੀ ਰਹਿਮਤ ਕਰਨ ਦਾਸ ਕੋਲੋਂ ਵਿਚਾਰ ਕਰਦੇ ਹਾਂ, ਕਈ ਤਰ੍ਹਾਂ ਦੀਆਂ ਭੁੱਲ ਗਲਤੀਆਂ ਹੋ ਗਈਆਂ, ਸਾਹਿਬ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ। ਭਾਈ ਸਾਹਿਬ ਜੀ ਦਾ ਵੀ ਬੜਾ ਧੰਨਵਾਦ, ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਦੇ ਨਾਲ ਪੜ੍ਹਨਾ ਕੀਤਾ। ਸਤਿਗੁਰ ਜੀ ਕਿਰਪਾ ਕਰਨ, ਆਪ ਮਿਹਰ ਕਰਕੇ ਆਪ ਇਹ ਦਾਸ ਪਾਸੋਂ ਕਥਾ ਕਰਵਾ ਲੈਣ, ਸਾਧ ਸੰਗਤ ਕਿਰਪਾ ਕਰਨ, ਹੋਈਆਂ ਭੁੱਲ ਗਲਤੀਆਂ ਮਾਫ਼ੀ ਦੇਣੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਔਰ ਬੁਲਾਓ ਫਤਿਹ ਕਰੋ ਰਸਨਾ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।